जैसे हम सतगुर राख लिए छड़ा, हम जैसे अपराधी अवर कोई राख, जैसे हम सतगुर राख लिए छड़ा। तू गुर पिता तू है गुर माता, तू गुर बंदप मेरा सखा सखाय, दंडौत बंदन अनिक बार सर्व कला समरथ, डोलन ते राखो प्रभु नानक दे कर हथ, डोलन ते राखो प्रभु नानक दे कर हथ। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर खालसा जी दे सिरजना दिवस नू समर्पित नगर कीर्तन तो पहला जो विशेष गुरमत दीवान सजाए जांदे खन, आप जी रोजाना इना दीवाना दी हाजरी भर रहे हो। सन्मान योग गुरु रामदास जी दे कीर्तनिए भाई हरप्रीत सिंह जी सतगुरां जी दे इस अस्थान दे कीर्तनिए गुणी कीर्तनिए भाई जगमोहन सिंह जी और हुणे ही सन्मान योग भाई साहब भाई हरजिंदर सिंह जी श्रीनगर वाले, वो आप जी नाल गुरमत विचारां भी और कीर्तन भी सरवण करा के गए। भाई साहब बहुत कुछ शब्द कह गए मेरे लिए, बस मैं इक्को गल जेन च रख के तुरना वा। जिंदगी तिलकण बाजी है, इत्थे किसे सवास दा कोई पता नहीं, एक निक्की जी भुल सब कुछ मिट्टी करा देंदी है। कुरिए कुरिए वैद्या तल गाड़ा महरेर, वेखे चिट्टड़ थीम दे जाम खिसंदो पेर, एक पैर तिलक जाए ਤੇ ਸਭ ਕੁਝ ਚਿੱਕੜ ਹੋ ਜਾਂਦਾ ਹੈ। ਹਾਂ, ਸੰਗਤ ਅਰਦਾਸ ਕਰੇ ਤੇ ਡੋਲਣ ਤੋਂ ਬਚਾ ਲੈਂਦੀ ਹੈ। ਮੈਨੂੰ ਯਾਦ ਹੈ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਇਆ ਤੇ ਇਸ ਵਰੇ ਭਾਈ ਸਾਹਿਬ ਮੇਰੇ ਨਾਲ ਸਨ ਜੀ, ਅਸੀਂ ਆਨੰਦਪੁਰ ਸਾਹਿਬ ਜਿਸ ਦਿਨ ਸੀਸ ਦਾ ਸੰਸਕਾਰ ਹੋਇਆ, ਸੀਸਗੰਜ ਸਾਹਿਬ ਮੈਂ ਕਥਾ ਕਰ ਰਿਹਾ ਸੀ ਸ਼ਹੀਦੀ ਦਿਹਾੜੇ, ਅੰਦਰੋਂ ਇੱਕ ਆਵਾਜ਼ ਆਈ, ਦੁਨੀਆਂ 'ਚ ਇੱਕੋ ਇੱਕ ਮਿਸਾਲ ਹੈ ਕਿ ਮੇਰੇ ਪੈਗੰਬਰ ਦੇ ਇੱਕ ਸਰੀਰ ਦੇ ਦੋ ਸੰਸਕਾਰ ਕੀਤੇ ਗਏ ਆ। ਧੜ ਦਾ ਸੰਸਕਾਰ ਰਕਾਬਗੰਜ ਸਾਹਿਬ ਤੇ ਸੀਸ ਦਾ ਸੰਸਕਾਰ 6-7 ਦਿਨ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੀਸਗੰਜ ਕੀਤਾ ਗਿਆ। ਜਿਹੜੇ ਗੁਰਮੁਖ ਸੀਸਗੰਜ ਗਏ ਹੋਣਗੇ, ਉਹ ਥੜਾ ਉਹੀ ਹੈ ਜਿੱਥੇ ਪ੍ਰਕਾਸ਼ ਹੋਇਆ, ਉਹੀ ਥੜੇ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕਾਰ ਕੀਤਾ। ਪਿਤਾ ਗੁਰਦੇਵ ਦਾ ਸਾਰਾ ਪਰਿਵਾਰ ਆਇਆ, ਮਾਤਾ ਨਾਨਕੀ ਜੀ ਆਏ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਸਤਿਗੁਰੂ ਜੀ ਆਪ ਆਏ, ਗੁਰੂ ਗੋਬਿੰਦ ਸਿੰਘ ਜੀ। ਜਿਸ ਵਕਤ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਦਾ ਸੀਸ ਦੇਖਿਆ, ਜਿਹੜੇ ਸ਼ਬਦ ਉਹਨਾਂ ਕਹੇ ਉਹ ਸੱਚੀ ਮੁੱਚੀ ਸੁਣਨ ਵਾਲੇ ਨੇ, ਮੱਥਾ ਟੇਕ ਕੇ ਸੀਸ ਨੂੰ ਕਿਹਾ, ਸਤਿਗੁਰੂ ਜੀ ਤੁਹਾਡੀ ਨਿਭ ਗਈ ਹੈ, ਮਿਹਰ ਕਰਿਓ ਗੁਜਰੀ ਦੀ ਵੀ ਨਿਭ ਜਾਏ। ਮੈਂ ਕਈ ਵਾਰੀ ਕਹਿੰਦਾ, ਸਾਖੀ ਖੰਡਨ ਨਾ ਕਰੋ, ਜਿਹੜੀ ਗੱਲ ਗੁਰਬਾਣੀ ਚ ਸਮਝ ਨਹੀਂ ਪੈਂਦੀ, ਆਪਣੀ ਬੁੱਧੀ ਨਾਲ ਉਹਦੀ ਚੀਰ ਫੜ ਨਾ ਕਰੋ, ਗੁਰੂ ਅੱਗੇ ਅਰਦਾਸ ਕਰੋ, ਸਾਨੂੰ ਬੰਦਗੀ ਦੇ, ਉਹਦੀ ਸਮਝ ਪੈ ਜਾਏ। ਇੱਕ ਗੱਲ ਹੋਰ ਸਾਖੀ ਹੈ, ਗੁਰੂ ਅੰਗਦ ਸਾਹਿਬ ਜੀ ਨੂੰ ਬੜੀ ਕਮਾਲ ਦੀ ਗੱਲ, ਜਦੋਂ ਪੁੱਛਿਆ ਨਾ ਰਾਤ ਕਿੰਨੀ ਲੰਘੀ, ਬਾਬਾ ਬੁੱਢਾ ਸਾਹਿਬ ਜੀ ਵੀ ਦੱਸਿਆ ਤੇ ਬਾਬਾ ਲਹਿਣਾ ਸਾਹਿਬ ਜੀ ਨੇ ਇੱਕੋ ਗੱਲ ਕਹੀ, ਜਿੰਨੀ ਤੁਸੀਂ ਗੁਜ਼ਾਰੀ ਤੁਹਾਡੀ ਰਜ਼ਾ ਵਿੱਚ ਨਿਕਲ ਗਈ, ਜਿੰਨੀ ਰਹਿ ਗਈ ਬਾਕੀ ਤੁਹਾਡੇ ਭਾਣੇ 'ਚ ਨਿਕਲ ਜੇ। ਗੁਰਮੁਖੋ ਆਪਣਾ ਦਾਅਵਾ ਹੀ ਕੋਈ ਨਹੀਂ ਕੀਤਾ, ਇਹ ਸਾਖੀ ਭਾਵੇਂ ਛੋਟੀ ਹੈ, ਤੁਹਾਡੀ ਰਜ਼ਾ ਤੁਹਾਡੇ ਭਾਣੇ 'ਚ ਨਿਕਲ ਗਈ ਤੇ ਸਤਿਗੁਰੂ ਸਾਡੇ ਸਭ 'ਤੇ ਕਿਰਪਾ ਕਰੇ। ਇੱਕ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਸਰਮਾਇਆ ਹੈ। ਆਓ ਜੀ, ਕੱਲ੍ਹ ਜੋ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਮੇਰੀ ਇੱਛਾ ਸੀ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨਾਂ ਤੋਂ ਪਹਿਲਾਂ, ਕਿਉਂਕਿ ਅੱਜ ਜਿਹੜੇ ਸਿਧਾਂਤਕ ਹਮਲੇ ਹੁੰਦੇ ਨੇ ਉਹਨਾਂ ਵੱਲ ਬਿਲਕੁਲ ਘੱਟ ਧਿਆਨ ਹੁੰਦਾ ਹੈ, ਸਭ ਤੋਂ ਵੱਧ ਡੇਰਾਵਾਦ ਪੰਜਾਬ ਵਿੱਚ ਹੈ, ਇਕੱਲੇ ਸਿੱਖਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਅਨ ਮਤ ਵਾਲੇ ਸਭ ਤੋਂ ਗੱਲ ਕਿ ਇਹ ਗੱਲ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਿਹੜੀ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਖ ਦਿੱਤੀ, ਇਹਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸੰਬੰਧ ਨਹੀਂ। ਮੈਂ ਇਸ ਕਰਕੇ ਬੇਨਤੀ ਕੀਤੀ ਸੀ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਲਾਂਗੇ ਤੇ ਇਸ ਗੱਲ ਨੂੰ ਜ਼ਿਹਨ ਚ ਰੱਖ ਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਾਹਿਬ ਜੀ ਨੂੰ ਵੱਖ ਵੱਖ ਨਹੀਂ ਜਾਣਨਾ, ਤੇ ਜਿਹੜਾ ਗੁਰੂ ਨੂੰ ਵੱਖ ਜਾਣੇਗਾ ਸੱਚੀ ਮੁੱਚੀ ਗੁਰੂ ਸਾਹਿਬ ਨੇ ਕਿਹਾ ਉਹ ਮੂਰਖ ਹੋਵੇਗਾ। ਆਓ ਜੀ, ਕਰੋ ਕਿਰਪਾ, ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਸਾਧ ਸੰਗਤ ਜੀ ਅਸੀਸ ਬਖਸ਼ੋ, ਸਤਿਗੁਰਾਂ ਜੀ ਦੀ ਬਖਸ਼ੀ ਫਤਿਹ ਸਵੀਕਾਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਸੀ ਉਸ ਦੀ ਸ਼ੁਰੂਆਤ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਪ ਜੀ ਸਾਹਿਬ ਦੀ ਬਾਣੀ ਤੋਂ ਕੀਤੀ ਸੀ। ਆਪ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਜਪ ਜੀ ਸਾਹਿਬ ਦੀ ਪਹਿਲੀ ਪੌੜੀ ਦੀਆਂ ਅੰਤਲੀ ਤੁਕ, ਅੰਤਲੀਆਂ ਤੁਕਾਂ, ਉਹ ਪ੍ਰਸ਼ਨੋਤਰੀ ਹੈ, ਸਤਿਗੁਰੂ ਪ੍ਰਸ਼ਨ ਕਰਦੇ ਆ ਤੇ ਆਪੇ ਨਾਲ ਉੱਤਰ ਦਿੰਦੇ ਆ। ਹੋਰ ਖੂਬਸੂਰਤੀ ਬਾਣੀ ਦੀ ਕਿ ਜਦੋਂ ਆਪਾਂ ਸਤਿਗੁਰਾਂ ਦੇ ਸ਼ਬਦ ਦਾ ਅਭਿਆਸ ਕਰਨੇ ਆ, ਜਿਹੜੇ ਪ੍ਰਸ਼ਨ ਸਾਡੇ ਮਨ 'ਚ ਹੁੰਦੇ ਨੇ ਜਾਂ ਬਾਣੀ 'ਚ ਪ੍ਰਸ਼ਨ ਰੂਪ ਸ਼ਬਦ ਹੈ, ਉਹਦਾ ਉੱਤਰ ਕਿਤੇ ਨਾ ਕਿਤੇ ਅੱਗੇ ਬਾਣੀ ਪੜ੍ਹਦਿਆਂ ਅਵਸ਼ ਮਿਲ ਜਾਂਦਾ ਹੈ। ਉਹ ਪ੍ਰਸ਼ਨ ਸੀ ਤੇ ਮੰਜ਼ਿਲ ਵੀ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਸਚਿਆਰ ਪੁਰਸ਼ ਕਿਵੇਂ ਹੋਵੇ। ਤੇ ਮੈਂ ਅਰਜ਼ ਕਰਾਂਗਾ ਖਾਲਸਾ ਔਰ ਸਚਿਆਰ ਨੂੰ ਸਾਹਮਣੇ ਰੱਖ ਕੇ ਜਿਹਦੇ ਅਰਥ ਕਰਾਂਗੇ ਇਹ ਸਮਾਨ ਅਰਥ ਨੇ ਜੀ। ਕਿਉਂਕਿ ਖਾਲਸੇ ਦੇ ਅਰਥ ਅਸੀਂ ਆਉਣ ਵਾਲੇ ਦਿਨ ਕਰਾਂਗੇ, ਇੱਕ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਅਰਥ ਨੇ, ਇੱਕ ਕੋਸ਼ ਵੀ ਦਿੱਤੇ ਅਰਥ ਨੇ। ਖਾਲਸਾ ਸ਼ਬਦ ਪਰਸ਼ੀਅਨ ਦਾ ਹੈ ਜੀ, ਫਾਰਸੀ ਦਾ ਹੈ। ਇੱਕ ਤਾਂ ਖਾਲਸੇ ਦਾ ਅਰਥ ਹੈ ਬਿਲਕੁਲ ਪਿਓਰ ਸ਼ੁੱਧ, ਦੂਸਰਾ ਖਾਲਸੇ ਦਾ ਅਰਥ ਹੈ ਕਿ ਜ਼ਮੀਨ ਦਾ ਉਹ ਟੁਕੜਾ ਜਾਂ ਉਹ ਵਸਤੂ ਜਿਹਦਾ ਫੈਡਰਲ ਨਾਲ ਸੈਂਟਰ ਨਾਲ ਸੰਬੰਧ ਹੋਵੇ, ਉਹਦਾ ਸਟੇਟ ਨਾਲ ਸੰਬੰਧ ਨਾ ਹੋਵੇ। ਫਿਰ ਅਰਜ, ਉਹਦਾ ਰਾਜੇ ਨਾਲ ਸੰਬੰਧ ਨਾ ਹੋਵੇ, ਉਹਦਾ ਸੰਬੰਧ ਸਿੱਧਾ ਬਾਦਸ਼ਾਹ ਨਾਲ ਹੋਵੇ। ਖਾਲਸਾ ਉਹ ਅੰਦਰ ਹੈ ਜਿਹਦਾ ਸੰਬੰਧ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ। ਦੋ ਅਰਥ ਵਿਦਵਾਨ ਪੁਰਸ਼ ਕਰਦੇ। ਫਿਰ ਮੈਂ ਜਿਹੜੀ ਬੇਨਤੀ ਕੀਤੀ ਸਚਿਆਰ ਪੁਰਸ਼, ਸੱਚ ਇਹ ਵੇ ਜੀ, ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਸ ਇਹਦੀ ਵਿਆਖਿਆ ਕਰ ਰਹੀ, ਬੰਦਾ ਸਚਿਆਰ ਕਿਵੇਂ ਹੋਵੇ। ਇੱਥੇ ਸਵਾਲ ਸੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਅੱਗੇ ਸਤਿਗੁਰਾਂ ਨੇ ਆਪ ਹੀ ਉੱਤਰ ਦਿੱਤਾ, ਉਹਦੇ ਵਿੱਚ ਕੋਈ ਗਿਣਤੀ ਮਿਣਤੀ ਨਹੀਂ ਕੀਤੀ, ਤੂੰ ਆਹ ਕਰ ਆਹ ਕਰ। ਦੋ ਗੱਲਾਂ ਵਿੱਚ ਉੱਤਰ ਦੇ ਦਿੱਤਾ ਕਿ ਜੋ ਕੁਝ ਪਰਮਾਤਮਾ ਨੇ ਤੇਰੇ ਨਾਲ ਹੁਕਮ ਲਿਖ ਦਿੱਤਾ ਉਹਦੀ ਰਜ਼ਾ ਵਿੱਚ ਤੇ ਉਹਦੀ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦੇ। ਜਿਹੜੇ ਰਜ਼ਾ ਵਿੱਚ ਚੱਲਣ ਲੱਗ ਪੈਣ, ਹੁਕਮ ਨੂੰ ਮੰਨਣ ਲੱਗ ਪੈਣ, ਉਹਨਾਂ ਦੇ ਕੂੜ ਦੀ ਪਾਲ ਟੁੱਟ ਜਾਂਦੀ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕੱਲ ਇੱਕ ਅਰਜ਼ ਮੈਂ ਹੋਰ ਕੀਤੀ ਸੀ, ਮੈਂ ਇਸ ਕਰਕੇ ਪਿਛਲੀ ਕਥਾ ਦੁਹਰਾਉਣਾ ਵਾਂ ਕਿ ਮੈਂ ਆਪ ਜੀ ਤੋਂ ਕੁਝ ਸਿੱਖਾਂ ਵੀ। 38ਵੀਂ ਪੌੜੀ ਜਿਹੜੀ ਹੈ ਜੀ, ਇਹ ਨਿਚੋੜ ਹੈ ਸਚਿਆਰਤਾ ਦਾ। ਅੱਗੇ ਸਾਰੇ ਜਦੋਂ ਭਾਈ ਸਾਹਿਬ ਦੇ ਬਚਨ ਪੜ੍ਹਾਂਗੇ ਉਹ ਸਾਰੇ ਬਚਨ ਆਉਣਗੇ। ਉਸ ਵਿੱਚ ਕੱਲ ਮੈਂ ਅਰਜ਼ ਕੀਤੀ, ਗੁਰਮੁਖੋ ਕੇਵਲ ਬਾਹਰ ਮੁਖੀ ਬੁੱਤ ਦਾ ਨਾਮ ਸਿੱਖ ਨਹੀਂ, ਸਿੱਖ ਧੁਰ ਅੰਦਰ ਦੀ ਰਹਿਤ ਦਾ ਨਾਮ ਹੈ। ਜਿਸ ਦੇ ਅੰਦਰ ਦੀ ਰਹਿਤ ਹੈ, ਬਾਹਰ ਮੁਖੀ ਉਹਦਾ ਜੀਵਨ ਹੈ। ਸੱਚ ਇਹ ਵੇ ਕਿ ਉਹ ਹੀ ਖਾਲਸਾ ਹੈ ਜਿਹਾ ਜੀਓ ਨਿਰਮਲ ਤੇ ਬਾਹਰੋਂ ਨਿਰਮਲ ਹੈ, ਜਿਹੜਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਸਚਿਆਰ ਹੈ। ਉੱਥੇ ਸਤਿਗੁਰਾਂ ਨੇ ਸੋਨਾ ਘੜਨ ਦੀ ਉਦਾਹਰਨ ਦਿੱਤੀ, ਕਿਉਂਕਿ ਉਦਾਹਰਨਾਂ ਰਹਿਣੀਆਂ ਨੇ ਇਹੀ। ਜਿੰਨਾ ਮਰਜ਼ੀ ਅੱਗੇ ਚਲੇ ਚਲੋ, ਅਧਿਉਨਕ ਬੰਦੇ ਕਿਹੜੀ ਕਹਿੰਦੇ, ਸਾਡੇ ਬੱਚਿਆਂ ਨੂੰ ਸਮਝ ਨਹੀਂ ਪੈਂਦੀ। ਉਹ ਗੁਰਮੁਖੋ, ਬੱਚਿਆਂ ਨੂੰ ਸਮਝਾਉਣ ਲਈ ਪਿਛੋਕੜ ਬਾਣੀ ਵੱਲ ਲੈ ਕੇ ਚੱਲੀਏ, ਬਾਹਰ ਦੀਆਂ ਉਦਾਹਰਨਾਂ ਕਿੰਨੀਆਂ ਕੁ ਦੇ ਲਾਂਗੇ। ਉੱਥੇ ਸਤਿਗੁਰੂ ਨੇ ਪੁਰਾਤੋਂ ਉਦਾਹਰਨ ਦਿੱਤੀ ਹੈ ਗਹਿਣਾ ਘੜਨ ਦੀ, ਸੋਨਾ ਘੜਨ ਦੀ। ਤੇ ਕੱਲ ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਸੀ, ਘੜੀਆਂ ਹੋਈਆਂ ਚੀਜ਼ਾਂ ਦੀ ਕੀਮਤ ਪੈ ਜਾਂਦੀ ਹੈ। ਕੱਚਾ ਲੋਹਾ, ਮੈਂ ਉਦਾਹਰਨ ਦੇਣ ਲੱਗਾ, ਹਜ਼ਾਰਾਂ ਦਾ ਕੁਇੰਟਲ ਮਿਲ ਜਾਂਦਾ ਹੈ। ਘੜਿਆ ਹੋਇਆ ਉਸੇ ਲੋਹੇ ਦਾ ਨਿੱਕਾ ਜਿਹਾ ਟੁਕੜਾ ਜਦੋਂ ਮਸ਼ੀਨ ਦਾ ਪੁਰਜਾ ਬਣਦਾ, ਉਹ 100 ਗ੍ਰਾਮ ਦੀ ਕੀਮਤ ਹਜ਼ਾਰਾਂ ਪੈ ਜਾਂਦੀ ਹੈ, ਕਿਉਂਕਿ ਘੜਿਆ ਹੋਇਆ ਨਾ। ਘੜੇ ਹੋਏ ਜੀਵਨ ਦੀ ਕੀਮਤ ਹੈ। ਉੱਥੇ ਸਤਿਗੁਰੂ ਨੇ ਜਿਹੜੇ ਰੂਹਾਨੀ ਸ਼ਬਦ ਕਹੇ ਉਹਦੇ ਵਿੱਚ 8 ਗੁਣ ਦੱਸੇ ਆ। ਗੁਰਮੁਖੋ, ਇਹ 8 ਗੁਣ ਜਿਸ ਸਿੱਖ ਵਿੱਚ ਪੈਦਾ ਹੋ ਗਏ, ਉਹੀ ਸਚਿਆਰ ਹੈ, ਉਹੀ ਖਾਲਸਾ ਹੈ, ਉਹੀ ਗੁਰਮੁਖ ਹੈ, ਉਹੀ ਗੁਰਸਿੱਖ ਹੈ, ਉਹੀ ਬ੍ਰਹਮ ਗਿਆਨੀ ਹੈ, ਉਹੀ ਸਾਧ ਹੈ, ਉਹੀ ਭਗਤ ਹੈ, ਉਹੀ ਹਰ ਜਨ ਹੈ। ਉਹ 8 ਗੁਣਾਂ ਵਿੱਚੋਂ ਸਭ ਤੋਂ ਪਹਿਲਾ ਗੁਣ ਹੈ ਬੰਦੇ ਦਾ ਕਰੈਕਟਰ। ਜਤ ਪਹਾਰਾ, ਮੈਂ ਰਿਪੀਟ ਕਰਨ ਲੱਗਾ, ਪਹਾਰਾ ਦਾ ਅਰਥ ਮੈਂ ਕੱਲ ਕੀਤਾ ਸੀ ਦੁਕਾਨ। ਮਹਾਰਾਜ ਕਹਿੰਦੇ ਜਿਵੇਂ ਸੁਨਾਰ ਦੁਕਾਨ ਤੇ ਬੈਠ ਕੇ, ਕਿਉਂਕਿ ਉਹ ਚੱਲਦਾ ਫਿਰਦਾ ਗਹਿਣਾ ਨਹੀਂ ਘੜੇਗਾ, ਉਹਨੂੰ ਅੱਡਾ ਚਾਹੀਦਾ, ਅੱਡਾ ਸਮਝਦੇ ਨਾ, ਬਹਿਣ ਲਈ ਟਿਕਾਣਾ ਚਾਹੀਦਾ, ਦੁਕਾਨ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਜੇ ਅੰਦਰ ਦਾ ਜੀਵਨ ਘੜਨਾ ਹੈ, ਸਭ ਤੋਂ ਪਹਿਲਾਂ ਤੇਰੇ ਅੰਦਰ ਤੇਰੀ ਇੰਦਰੀਆਂ ਦਾ ਸੰਯਮ ਹੋਵੇ। ਹੁਣ ਫਿਰ ਬੇਨਤੀ, ਉਸ ਦਿਨ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ, ਮੈਂ ਬੜੀ ਵਾਰੀ ਅਰਥ ਕੀਤੇ, ਪਰ ਉਸ ਦਿਨ ਜਦੋਂ ਕਿਹਾ ਨਾ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਇਹਦਾ ਮਤਲਬ ਜੀ ਦਾ ਲਲਚਾ ਜਾਣਾ, ਕਿਸੇ ਨੂੰ ਵੇਖ ਕੇ ਅੰਦਰ ਮਲੀਨ ਫੁਰਨਾ ਪੈਦਾ ਹੋ ਜਾਣਾ, ਇਹ ਵੀ ਨੀਚ ਕਰਮਾਂ 'ਚ ਗਿਣਿਆ ਗਿਆ। ਸਤਿਗੁਰਾਂ ਨੇ ਕਿਹਾ ਜਤ ਪਹਾਰਾ, ਤੇਰਾ ਸੰਯਮ ਹੋਵੇ। ਹੁਣ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮਹਾਰਾਜ ਨੇ ਗ੍ਰਿਸ ਦਿੱਤਾ ਜੀ, ਸਭ ਕੁਝ ਪ੍ਰਵਾਨ ਨੇ। ਸਭ ਤੋਂ ਵੱਡਾ ਝੂਠ ਹੈ। ਗ੍ਰਿਸ਼ਤੀ ਦਾ ਅਰਥ ਇਹ ਵੇ ਜਿਹੜਾ ਮਰਨ ਤੋਂ ਪਹਿਲਾਂ ਦੋਵੇਂ ਜੀ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਾਣ। ਵੇਖੋ, ਸੋ ਗਿਰਹੀ ਜਤ ਬਹਾਰਾ, ਸੋ ਗਿਰਹੀ ਜੋ ਨਿਗ੍ਰਹੋ ਕਰੇ। ਗੁਰਮੁਖੋ, ਆਪਣੀਆਂ ਇੰਦਰੀਆਂ ਨੂੰ ਰੋਕ ਲੈ, ਜਪ ਤਪ ਸੰਯਮ ਭੀਖਿਆ ਕਰੇ, ਉਹ ਗੁਰਮੁਖੋ ਤਾਂ ਵੇਖੋ ਤਿੰਨ ਸ਼ਬਦ ਜਪ ਤਪ ਸੰਜਮ, ਇਹ ਵੀ ਕਿਸੇ ਦਿਨ ਬੇਨਤੀ ਚ ਬੜਾ ਰੌਲਾ ਪਾਉਂਦੇ, ਜਪ ਦੀ ਕੋਈ ਥਾਂ ਨਹੀਂ ਜੀ, ਤਪ ਦੀ ਕੋਈ ਥਾਂ ਨਹੀਂ ਜੀ, ਹੱਠ ਦੀ ਕੋਈ ਥਾਂ ਨਹੀਂ, ਗੁਰਮਤ ਮੰਨਦੀ ਨਹੀਂ, ਤੇ ਬਾਅਦ ਚ ਸਾਰੇ ਅਰਦਾਸ ਕਰਕੇ ਕਹਿੰਦੇ ਜਪੀਆਂ ਤਪੀਆਂ ਹੱਠੀਆਂ। ਉਦੋਂ ਨੀ ਕਿਸੇ ਪੁੱਛਿਆ ਵੀ ਇਕੱਠੀਆਂ ਦਾ ਇੱਥੇ ਕਿਉਂ ਸ਼ਬਦ ਆ ਗਿਆ, ਉਹ ਹੱਠ ਤੋਂ ਬਿਨਾਂ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ। ਇਹ ਮਨ ਨੂੰ ਕਾਬੂ ਕਰਨਾ ਹੋਵੇ ਤੇ ਹੱਠ ਤੋਂ ਬਿਨਾਂ ਕਾਬੂ ਨਹੀਂ ਹੋਣਾ ਜੀ। ਮੇਰੀ ਬੇਨਤੀ ਹੈ ਜਪ ਤਪ ਸੰਯਮ ਭੀਖਿਆ ਕਰੇ। ਕਹਿੰਦੇ ਨੇ ਜੇ ਗ੍ਰਿਸ਼ਤੀ ਬਣ ਕੇ ਇੰਦਰੀਆਂ ਤੇ ਕਾਬੂ ਪਾਣਾ, ਚੇਤੇ ਰੱਖੀ ਤੇਰੇ ਕੋਲ ਤਿੰਨ ਚੀਜ਼ਾਂ ਹੋਣ, ਇੱਕ ਜਪ ਹੋਵੇ, ਜਪ ਦਾ ਤਪ ਹੋਵੇ। ਬਾਣੀ ਚ ਕਦੀ ਤਪ ਜਪ ਨਹੀਂ ਆਇਆ ਜ਼ਿਆਦਾ ਪਾਠ, ਜਪ ਤਪ ਆਇਆ, ਕਿਉਂਕਿ ਜਿਹੜਾ 2 ਘੰਟੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਉਹਨੂੰ ਪੁੱਛ ਕੇ ਦੇਖਿਓ ਗੁਰਮੰਤਰ ਦਾ ਤਪ ਕੀ ਹੈ। ਜਪ ਹੀ ਤਪ ਹੈ, ਜਪ ਤਪ, ਇਹ ਤਿੰਨੇ ਸ਼ਬਦ ਇਕੱਠੇ ਮਿਲਣਗੇ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੰਜਮ ਨਹੀਂ ਪਹਿਲਾਂ ਕਿਹਾ, ਕਿਉਂਕਿ ਧੱਕੇ ਨਾਲ ਇੰਦਰੀਆਂ ਨੂੰ ਰੋਕ ਕੇ ਕੀਤਾ ਹੋਇਆ ਸੰਜਮ ਬਲਾਸਟ ਕਰੇਗਾ, ਉਹ ਫਟੇਗਾ ਇੱਕ ਦਿਨ, ਜਦੋਂ ਅੰਦਰ ਵਾਲਾ ਵਾਹਿਗੁਰੂ ਜੀ ਦੇ ਜਪ ਵਿੱਚ ਜੁੜ ਜਾਏਗਾ, ਉਹ ਸੰਜਮ ਉਹ ਹੋਵੇਗਾ ਜਿਹੜਾ ਅੰਦਰ ਨੂੰ ਕਦੀ ਡੋਲਣ ਨਹੀਂ ਦੇਵੇਗਾ। ਫਿਰ ਅਰਜ਼ ਹੈ, ਕੱਲ ਮੈਂ ਇੱਕ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਜੀ, ਸੱਪ ਵੜ ਗਿਆ ਖੁੱਡ ਚ, ਸਾਡੇ ਬਾਹਰ ਚ ਖੁੱਡ ਕਹਿੰਦੇ ਸਨ ਜੀ, ਕਈ ਰੁੱਡ ਕਹਿੰਦੇ ਆ ਨਾ ਜੀ, ਗੁਰੂ ਗ੍ਰੰਥ ਸਾਹਿਬ ਚ ਵਰਮੀ ਸ਼ਬਦ ਆਇਆ, ਸੱਪ ਵੜਿਆ ਪਿਆ ਖੁੱਡ ਚ। ਸਾਡੀ ਸਮੱਸਿਆ ਸਭ ਦੀ ਇਹ ਵੇ, ਅਸੀਂ ਲੋਕਾਂ ਨੂੰ ਵਿਖਾਉਣ ਲਈ ਉੱਤੋਂ ਖੁੱਡ ਦਾ ਮੂੰਹ ਬੰਦ ਕਰਕੇ ਲਿੰਬੀ ਜਾਂਦੇ ਹਾਂ, ਤੇ ਨਾਲ ਕਹੀ ਜਾਂਦੇ ਹਾਂ ਹੁਣ ਕੋਈ ਪਰਵਾਹ ਨਹੀਂ, ਉੱਤੋਂ ਮੂੰਹ ਲਿੰਬ ਦਿੱਤਾ, ਮੂੰਹ ਤਾਂ ਸਮਝ ਗਿਆ ਨਾ, ਖੁੱਡ ਦਾ ਜਿਹੜਾ ਮੂੰਹ ਹੈ ਉਹ ਉੱਤੋਂ ਮਿੱਟੀ ਨਾਲ ਭਰ ਦਿੱਤਾ ਹੈ, ਤੇ ਗੁਰੂ ਸਾਹਿਬ ਕਹਿੰਦੇ ਤੇਰੇ ਭਾਣੇ ਸੱਪ ਮਰ ਗਿਆ, ਇਹ ਤੂੰ ਵਿਖਾਵੇ ਦੀਆਂ ਅੱਖਾਂ ਬੰਦ ਕਰਕੇ ਮਤ ਇਸ ਖੁੱਡਾਂ ਨੂੰ ਲਿਪ, ਕਿਉਂਕਿ ਅੰਦਰ ਵਾਲੀ ਵਾਸ਼ਨਾ ਦਾ ਸੱਪ ਜਿੰਦਾ, ਉਹ ਸੁਣ ਕੇ ਕਿਸੇ ਵੇਲੇ ਵੀ ਫੁੰਕਾਰਾ ਮਾਰ ਸਕਦਾ ਹੈ, ਉਹਨੂੰ ਕੱਢ ਕੇ ਮਾਰ। ਫਿਰ ਬੇਨਤੀ ਹੈ, ਵਰਮੀ ਮਾਰੀ ਸਾਂਪ ਨਾ ਮਰੀ, ਕਿ ਖੁੱਡ ਮਾਰਿਆ ਕਿ ਸੱਪ ਮਰਿਆ। ਮੈਂ ਕਹਿੰਦਾ ਕੁਰਬਾਨ ਜਾਵਾਂ ਸਤਿਗੁਰੂ ਤੋਂ, ਕਹਿੰਦੇ ਨੇ ਗ੍ਰਿਸ਼ਤੀ ਹੋਵੇ ਜਿਹਦੇ ਘਰ ਚ ਜਪ ਹੈ, ਜਪ ਦਾ ਤਪ ਹੈ, ਤਪ ਵਿੱਚੋਂ ਜਿਹੜਾ ਰਸ ਨਿਕਲਦਾ ਉਹ ਫਿਰ ਇੰਦਰੀਆਂ ਦੇ ਰਸ ਤੋਂ ਬਹੁਤ ਅੱਗੇ ਹੈ, ਕਿਉਂਕਿ ਉਹਨੂੰ ਕੋਈ ਇੰਦਰੀ ਦਾ ਰਸ ਪ੍ਰਭਾਵਿਤ ਨਹੀਂ ਕਰ ਸਕਦਾ। ਫਿਰ ਅਰਜ ਕਹਿ ਜੀ, ਸੋ ਗਿਰਹੀ ਜੋ ਨਿਗ੍ਰਹ ਕਰੇ, ਜਪ ਤਪ ਸੰਯਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਐਸਾ ਜਤੀ ਹੋਵੇ। ਮੇਰੀ ਅਰਜ ਹੈ ਕਿ ਜਤ ਕਰੈਕਟਰ, ਉਸ ਤੋਂ ਬਾਅਦ ਅਗਲੀ ਜਤ ਪਹਾਰਾ ਧੀਰਜ ਸੁਨਿਆਰ, ਧੀਰਜ ਤੋਂ ਬਿਨਾਂ ਜ਼ਿੰਦਗੀ ਨਹੀਂ ਘੜੀ ਜਾਂਦੀ। ਇੱਥੇ ਗੁਰਮੁਖੋ ਇੱਕ ਖਿੰਨ ਵਿੱਚ ਵੀ ਹੁਣ ਆਪਾਂ ਆਏ ਹਾਂ, ਇੱਕ ਤਾਂ ਆਸਵੰਦ, ਕੱਲ ਮੈਂ ਆਪ ਨੂੰ ਇੱਕ ਚੱਲਦਿਆਂ ਬੇਨਤੀ ਕੀਤੀ ਸੀ ਵੀ ਆਪਾਂ 15 ਦਿਨ ਨਾ ਤਕਰੀਬਨ 12 ਦਿਨ ਜਿੰਨੀ ਕੁ ਲੋੜ ਹੈ ਗੱਡੀ 'ਚ ਉਹਨਾਂ ਬੋਲੀਏ, ਜਿੰਨੀ ਕੁ ਲੋੜ ਹੈ ਉਹਨਾਂ ਗੁਰਦੁਆਰੇ ਬੋਲੀਏ, ਇਹ 10-12 ਦਿਨ ਹੀ ਗੁਰੂ ਗੁਰੂ ਜਪਦੇ ਆਈਏ, ਗੁਰੂ ਗੁਰੂ ਜਪਦੇ ਜਾਈਏ, ਪਤਾ ਨਹੀਂ ਕਿਸ ਬੰਦੇ ਦੀ ਜ਼ਿੰਦਗੀ 'ਚ ਕਿਹੜੀ ਘੜੀ ਤਬਦੀਲੀ ਆ ਜਾਣੀ ਹੈ। ਆਸਵੰਦ ਹੋ ਕੇ ਆਈਏ, ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ ਆ ਜੀ। ਮੇਰੀ ਅਰਜ਼ ਹੈ ਕਿ ਧੀਰਜ, ਇੱਕ ਪਾਸੇ ਇੰਨਾ ਧੀਰਜ ਹੈ, ਸਾਰਾ ਜਨਮ ਲਾ ਕੇ ਵੀ ਕਹਿੰਦੇ ਨੇ ਦਾਵਾ ਕੋਈ ਨਹੀਂ ਅਜੇ ਆਸ ਨਾਲ ਜੀਣਾ ਪਿਆ, ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਨਹੀਂ ਕਿਹਾ ਵੀ ਕਹਿੰਦੇ ਨੇ ਬਸ ਲਾ ਦਿੱਤਾ ਪਰ ਅਜੇ ਵੀ ਦਾਵਾ ਨਹੀਂ ਕਰਦੇ, ਆਸ ਹੀ ਇਹ, ਕਿੱਡਾ ਵੱਡਾ ਧੀਰਜ ਹੈ। ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਧੀਰਜ ਪਰਮਾਰਥ ਵਿੱਚ ਧੀਰਜ ਬੜੀ ਵੱਡੀ ਗੱਲ ਰੱਖਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਪ੍ਰੋਫੈਸਰ ਪੂਰਨ ਸਿੰਘ ਜੀ, ਕਿਉਂਕਿ ਜਿਹੜੇ ਸੱਜਣਾਂ ਨੇ ਉਹਨੂੰ ਪੜ੍ਹਿਆ ਹੈ ਤੇ ਮੈਂ ਬੇਨਤੀ ਕਰਾਂਗਾ ਉਹ ਜ਼ਰੂਰ ਪੜ੍ਹਿਓ ਉਹਨਾਂ ਨੂੰ, ਖਾਸ ਕਰਕੇ ਇੱਕ ਕਿਤਾਬ ਉਹਨਾਂ ਦੀ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਉਹ ਇੰਨੀ ਬਰੀਕ ਹੈ, ਇੰਨੀ ਆਮ ਬੰਦਾ ਕਿਤਾਬ ਇੰਨੀ ਕੁ ਹੈ, ਮੇਰਾ ਖਿਆਲ ਮੈਂ ਉਹ 5 ਵਾਰੀ ਉਹਦਾ ਪਾਠ ਕੀਤਾ ਪਰ ਗੱਲ ਫਿਰ ਸਿਰ ਤੋਂ ਉੱਤੇ ਨਿਕਲ ਜਾਂਦੀ, ਇੰਨਾ ਗਹਿਰਾ ਉਹ ਬੰਦਾ ਲਿਖਦਾ, ਕਿਉਂਕਿ ਉਹਦਾ ਅਭਿਆਸ ਬਹੁਤ ਸੀ ਜੀ। ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਹੈ ਸ਼ੇਖ ਬਹਿਲੋਲ ਦਾ, ਧੀਰਜ ਕੀ ਹੁੰਦਾ ਹੈ, ਉਸ ਵਿੱਚ ਉਹਨਾਂ ਨੇ ਉਸ ਕਿਤਾਬ ਦਾ ਜ਼ਿਕਰ ਨਹੀਂ ਕੀਤਾ, ਧੀਰਜ ਕਿੱਡਾ ਵੱਡਾ ਹੈ। ਸ਼ੇਖ ਬਹਿਲੋਲ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਬਗਦਾਦ, ਉਹਨੇ ਕੀਰਤਨ ਸੁਣਿਆ, ਜਿਸ ਵਕਤ ਹਜ਼ੂਰ ਇੱਥੋਂ ਵਾਪਸ ਆਏ ਉਹ 60 ਸਰਦੀਆਂ ਬੰਦਾ ਉੱਥੇ ਬੈਠਾ ਰਿਹਾ ਜਿੱਥੇ ਬੈਠ ਕੇ ਉਹਨੇ ਗੁਰੂਦੇਵ ਤੋਂ ਕੀਰਤਨ ਸੁਣਿਆ ਸੀ। ਇਹ ਕਿਤਾਬ ਹੈ ਸਨੋ ਬਰਡਸ, ਉਹਦੇ ਵਿੱਚ ਇਹਦਾ ਹਵਾਲਾ ਦਿੱਤਾ ਕਿ 60 ਸਰਦੀਆਂ, ਇਹਦਾ ਮਤਲਬ 60 ਸਾਲ ਬੰਦਾ ਸਿਰਫ ਉੱਥੇ ਧੀਰਜ ਨਾਲ ਬੈਠਾ ਰਿਹਾ। ਇੱਥੋਂ ਤੱਕ ਕਹਿੰਦੇ ਉਸ ਬੰਦੇ ਦੇ ਸਰੀਰ ਵਿੱਚ ਇੰਨੀ ਕੁ ਰਹਿਮਤ ਵਰਦੀ ਸੀ, ਉਹ ਅੱਖਾਂ ਭਰ ਕੇ ਕਿਸੇ ਵੱਲ ਤੱਕਦਾ ਸੀ, ਉਹਦੇ ਅੰਦਰ ਅੱਲਾਹ ਦਾ ਨਾਮ ਚੱਲਣ ਲੱਗ ਪੈਂਦਾ ਸੀ, ਉਹਦਾ ਔਰਾ ਇੰਨਾ ਜ਼ਬਰਦਸਤ ਸੀ। ਮੈਂ ਆਪ ਨੂੰ ਬੇਨਤੀ ਕਰਾਂਗਾ, ਪਹਿਲੀ ਗੱਲ ਜੱਤ ਪਹਾਰਾ, ਦੂਜੀ ਗੱਲ ਧੀਰੇ ਸੁਨਿਆਰ, ਤੀਸਰਾ ਹੈ ਅਹਿਰਨ ਮਤ। ਇਸ ਗੱਲ ਆਪਾਂ ਕਰ ਚੁੱਕੇ ਹਾਂ, ਮਤ ਬੜੀ ਚੰਚਲ ਜੇ ਜੀ, ਮਤ ਦੇ ਪੜਾਣ ਇੱਕ ਦਿਨ ਭਾਈ ਸਾਹਿਬ ਕਹਿ ਰਹੇ ਸਨ ਕਿ ਬੁੱਧੀ, ਮੈਂ ਕਿਹਾ ਬੁੱਧੀ ਦੇ ਗੁਰਬਾਣੀ ਮੁਤਾਬਕ ਬੜੇ ਪਲਾਨ ਨੇ, ਇੱਕ ਹੈ ਇਹ ਚੰਚਲ ਬੁੱਧ, ਇੱਕ ਹੈ ਇਹ ਵਿਵੇਕ ਬੁੱਧ, ਇੱਕ ਹੈ ਆਹੰਗ ਬੁੱਧ। ਇਹ ਜਿਉਂ ਜਿਉਂ ਬੰਦਾ ਉਮਰ ਢਲਦੀ ਹੈ, ਜੇ ਰੱਬ ਮਿਹਰ ਕਰੇ ਤੇ ਬੰਦੇ ਦੀ ਬੁੱਧੀ ਦੇ ਪੜਾਂ ਚੇਂਜ ਹੁੰਦੇ ਆ। ਆਪ ਵਿੱਚ ਕਈ ਸੱਜਣ ਬੈਠੇ ਹੋਣਗੇ ਜਿਹੜੇ ਅੱਜ ਤੋਂ 15 ਸਾਲ ਪਹਿਲਾਂ ਸੋਚ ਰਹੇ ਸਨ, ਅੱਜ ਬੁੱਧੀ ਚੇਂਜ ਹੋ ਚੁੱਕੀ ਹੈ। ਉਹ ਬੁੱਧੀ ਨਹੀਂ ਰਹਿੰਦੀ, ਜੇ ਸਰੀਰ ਵਿਕਾਸ ਕਰਦਾ ਤੇ ਬੁੱਧੀ ਵੀ ਕਰਦੀ ਉੱਥੇ, ਕਿਉਂਕਿ ਮਤ ਜਿਹੜੀ ਹੈ ਤੇ ਇਹ ਹੈਂਡਲ ਕਰਦੀ ਜੀ ਮਨ ਨੂੰ। ਇੱਥੇ ਗੁਰੂ ਜੀ ਨੇ ਮਨ ਨਹੀਂ ਕਿਹਾ, ਯਾਦ ਰੱਖਿਓ, ਇੱਥੇ ਇਹ ਨਹੀਂ ਕਿਹਾ ਮਨ, ਇੱਥੇ ਮਤ ਕਿਹਾ, ਕਿਉਂਕਿ ਮਤ ਡਰਾਈਵਰ ਹੈ, ਉਹਨੇ ਮਨ ਚਲਾਉਣਾ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਗੱਲ ਰਿਪੀਟ ਕਰੀ ਜਾਂਗਾ, ਇਹ ਨਹੀਂ ਕਿ ਆਪ ਜੀ ਨੂੰ ਸਮਝ ਨਹੀਂ ਪੈਂਦੀ। ਦੇਖੋ ਜਿਹੜਾ ਇਹ ਜੱਤ ਪਹਾਰਾ ਹੈ ਨਾ, ਅਸਲ ਚ ਇਹਦਾ ਜ਼ਿਕਰ ਪਹਿਲਾਂ ਸਰਮਖੰਡ ਚ ਆ ਚੁੱਕਾ ਹੈ। ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਮਤ ਹੈਂਡਲ ਕਰਦੀ ਮਨ ਨੂੰ ਤੇ ਮਤ ਨੂੰ ਹੈਂਡਲ ਕਰਦੀ ਸੰਗਤ। ਜਿਹੋ ਜੀ ਬੰਦਾ ਸੰਗਤ ਕਰੇਗਾ, ਸਾਡੇ ਪੁਰਾਣੇ ਸਾਡੀ ਮਾਂ ਇੱਕ ਗੱਲ ਕਹਿੰਦੀ ਹੁੰਦੀ ਹੈ ਜੀ, ਕਹਿੰਦੀ ਵੇ ਗਵਾਂਢ ਦਾ ਰੂਪ ਨਹੀਂ ਆਉਂਦਾ, ਪੁੱਤਰ ਗਵਾਂਢ ਦੀ ਮੱਤ ਆ ਜਾਂਦੀ ਹੈ। ਜਿਹੋ ਜੀ ਸੰਗਤ ਹੋਵੇਗੀ ਮੱਤ ਉਹ ਜੀ ਬਣੇਗੀ, ਜਿਹੋ ਜੀ ਮੱਤ ਹੋਵੇਗੀ ਮਨ ਉਹਦੇ ਇਸ਼ਾਰੇ ਤੇ ਚੱਲੇਗਾ, ਕਿਉਂਕਿ ਮਨ ਫੁਰਨੇ ਬਣਾਉਂਦਾ, ਮੱਤ ਉਹਦੇ ਫੈਸਲੇ ਕਰਦੀ ਹੈ ਚੰਗਾ ਹੈ ਕਿ ਮੰਦਾ। ਜਿਸ ਬੰਦੇ ਦੀ ਮੱਤ ਨੀਵੀਂ ਹੋ ਜਾਏ, ਗੁਰਮੁਖੋ ਯਾਦ ਰੱਖੋ, ਉਹ ਕਦੀ ਸ਼ੁੱਧ ਹੋ ਹੀ ਨਹੀਂ ਸਕਦਾ। ਮਨ ਮੈਲਾ ਹੋ ਜਾਏ ਪਰ ਮੱਤ ਉੱਚੀ ਹੋਵੇ, ਬੰਦਾ ਕਦੀ ਡੋਲ ਨਹੀਂ ਸਕਦਾ। ਰੋਜ਼ ਪੜ੍ਹਦੇ ਹੋ ਸਿੱਖਾਂ ਦਾ ਮਨ ਨੀਵਾਂ, ਕਿਉਂਕਿ ਮੱਤ ਹੈਂਡਲ ਕਰਦੀ, ਇਹਨੂੰ ਚਲਾਉਂਦੀ ਹੈ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਸੇ ਕਰਕੇ ਕਬੀਰ ਸਾਹਿਬ ਜੀ ਨੇ ਕਿਹਾ ਇੱਕ ਸ਼ਬਦ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗਾ ਨਿਤ ਭੇਡ। ਭੇਟ ਮੱਤ ਹੈ, ਲੇਲਾ ਮਨ ਹੈ। ਚਾਹੀਦਾ ਇਹ ਸੀ ਕਿ ਲੇਲਾ ਭੇਡ ਨੂੰ ਚੁੰਘਦਾ, ਲੇਲਾ ਭੇਡ ਪਿੱਛੇ ਤੁਰਦਾ, ਇੱਥੇ ਉਲਟੀ ਗੱਲ ਹੋ ਗਈ, ਭੇਡ ਲੇਲੇ ਨੂੰ ਚੁੰਗੀ ਜਾਂਦੀ। ਇਹਦਾ ਭਾਵ ਅਰਥ ਵੇ, ਮੱਤ ਜਿਹੜੀ ਉਹ ਮਨ ਦੇ ਪਿੱਛੇ ਕਮਲੀ ਹੋ ਕੇ ਤੁਰੀ ਫਿਰਦੀ। ਗੁਰੂ ਸਾਹਿਬ ਨੇ ਨਾ ਸ਼ਬਦ ਲਿਆ ਜੱਤ ਪਹਾਰਾ ਧੀਰ ਸੁਨਿਆਰ ਐਰਨ ਮੱਤ, ਕਿਉਂਕਿ ਮੱਤ ਨੂੰ ਡੁਲਾਉਣ ਵਾਲੇ ਬੜੇ ਚ, ਦੁੱਖ ਵੀ ਮੱਤ ਨੂੰ ਡੁਲਾਉਂਦਾ ਹੈ, ਸੁੱਖ ਵੀ ਮੱਤ ਨੂੰ ਡੁਲਾਉਂਦਾ ਹੈ, ਨਿੰਦਿਆ ਵੀ ਮੱਤ ਨੂੰ ਡੁਲਾਉਂਦੀ ਹੈ, ਪਰਿਵਾਰ ਦੀਆਂ ਪਰੇਸ਼ਾਨੀਆਂ ਵੀ ਮੱਤ ਨੂੰ ਡੁਲਾਉਂਦੀਆਂ ਨੇ। ਕਈ ਵਾਰੀ ਬਹੁ ਗਿਣਤੀ ਪਖੰਡੀਆਂ ਦੀ ਹੋ ਜਾਏ, ਮਨ ਫਿਰ ਵੀ ਡੋਲਦਾ, ਯਾਰ ਸਾਰੀ ਦੁਨੀਆ ਉੱਤੇ ਜਾਂਦੀ ਹੈ, ਆਪਾਂ ਹੀ ਇਕੱਲੇ ਬੈਠੇ ਹਾਂ। ਐਰਨ ਮੱਤ, ਜਿੰਨੀ ਮਰਜ਼ੀ ਸੱਟਾਂ ਵੱਜਣ, ਕਦੀ ਐਰਨ ਲੁਹਾਰ ਤੇ ਸੁਨਾਰ ਨੂੰ ਉਲਾਮੇ ਨਹੀਂ ਦਿੰਦੀ। ਗੁਰਮੁਖੋ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਸੱਟਾਂ ਵੱਜਣ, ਮੇਰਾ ਗੁਰੂ ਜੀ ਕਹਿੰਦਾ ਜੀਵਨ ਤਾਂ ਘੜਿਆ ਜਾਏਗਾ ਜੇ ਅਡੋਲ ਮੱਤ ਰਹੇਗੀ, ਅਡੋਲ ਮੱਤ ਤਾਂ ਰਹੇਗੀ ਜੇ ਅਡੋਲ ਗੁਰੂ ਨਾਲ ਜੁੜੇਗੀ। ਤਾਂ ਇੱਕ ਬਚਨ ਗਾਉਂਦਾ ਭਾਈ ਸਾਹਿਬ, ਤੁਸੀਂ ਸ਼ਬਦ ਪੜ੍ਹਿਆ, ਤੂੰ ਮੇਰੋ ਮੇਰ ਪਰਬਤ ਸਵਾਮੀ, ਉਹ ਹੈ ਮੱਤ ਅਡੋਲ ਹੋ ਗਈ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਮੱਤ ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਖਰ ਮੇਰੀ। ਮੈਂ ਇੱਕ ਉਦਾਹਰਣ ਦਿੰਦਾ, ਜਿਹੜੇ ਗੜ੍ਹ ਸ਼ੰਕਰ ਦੇ ਇਲਾਕੇ ਦੇ ਸੱਜਣ ਨੂੰ ਪਤਾ ਹੋਣਾ, ਉੱਥੇ ਭਾਈ ਤਿਲਕਾ ਜੀ ਇੱਕ ਹੋਏ ਨੇ, ਗੁਰੂ ਅਰਜਨ ਸਾਹਿਬ ਦੇ ਵੇਲੇ ਹਮ ਭਾਈ ਤਿਲਕੂ ਜੀ ਕਹਿੰਦੇ, ਉਹ ਭਾਈ ਤਿਲਕਾ ਦੇ ਜੀ ਬਾਣੀ ਪੜ੍ਹਦੇ ਸਨ, ਗ੍ਰਿਸਤੀ ਬੰਦੇ, ਕਿਰਤ ਕਰਨੀ, ਭਜਨ ਬੰਦਗੀ ਹਰ ਵੇਲੇ ਕਰਨੀ। ਉੱਥੇ ਇੱਕ ਜੋਗੀ ਨੇ ਨਾ ਜੀ ਚਲੀਏ ਕੱਟੇ ਜਾ, ਬਹੁਤ ਉਹਨੇ ਸਾਧਨਾ ਕੀਤੀ, ਯੋਗ ਸਾਧਨਾ ਵੀ ਸੀ, ਕਰਾਮਾਤ ਵੀ ਸੀ, ਕੁਦਰਤੀ ਇਕਾਗਰਤਾ ਵਿੱਚ ਆਉਣੀ ਹੀ ਆਉਣੀ ਹੈ, ਇਹਨੂੰ ਇੱਕ ਕੁਦਰਤ ਦਾ ਨੇਮ ਹੈ ਜੀ ਪਰਮਾਤਮਾ ਦਾ। ਉਹਨੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਉਹ ਸ਼ਿਵਪੁਰੀ 'ਚ ਜਾਏਗਾ, ਬ੍ਰਹਮਪੁਰੀ 'ਚ, ਜਿਹੜੀਆਂ ਪੁਰੀਆਂ ਨੇ। ਸੱਚੀ ਮੁੱਚੀ ਦੁਨੀਆ ਇਕੱਠੀ ਹੋ ਗਈ, ਪੁੱਛੋ ਕੁਝ ਨਾ, ਐਵੇਂ ਆਪਾਂ ਰੌਲਾ ਪਾਈ ਜਾਣਾ। ਮੈਂ ਨੈਗੇਟਿਵ ਨਹੀਂ ਕਹਿੰਦਾ ਵੀ ਸਿੱਖ ਬੜੇ ਸੁਚੇਤ ਨੇ, ਐਵੇਂ ਝੂਠ ਨਾ ਬੋਲੀ ਜਾਈਏ। ਇੱਥੇ ਯਾਦ ਰੱਖਿਓ, ਤੁਸੀਂ ਕਿੰਨੇ ਕਿੰਨੇ ਸਾਲਾਂ ਦੀ ਕਥਾ ਸੁਣਦੇ ਹੋ, ਅੱਜ ਪਖੰਡੀ ਆ ਜਾਏ, ਇਦੋਂ ਕਈ ਗੁਣਾ ਵੱਧ ਸੰਗਤ ਉਹਦੇ ਕੋਲ ਚਲੀ ਜਾਣੀ ਹੈ। ਇਸ ਤਰ੍ਹਾਂ ਜੀ ਆਪੋ ਆਪਣੀ ਸੰਗਤ ਤੇ ਆਪੋ ਆਪਣੇ ਬਾਬੇ ਨੇ, ਗੁੱਸਾ ਨਾ ਕਰਿਓ ਇਸ ਗੱਲ ਦਾ। ਪੇੜ ਪਾਤ ਆਪਣ ਤੇ ਜਲੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੁੱਖ ਨੂੰ ਕੋਈ ਨੀ ਜੇ ਸਾੜਦਾ, ਰੁੱਖ ਨੂੰ ਬੇਈਮਾਨ ਪੱਤੇ ਸਾੜਦੇ ਨੇ, ਜੇ ਪੱਤੇ ਅੱਗ ਨਾ ਫੜਦੇ ਤੇ ਰੁੱਖ ਕਿਉਂ ਸੜਦਾ। ਕੌਮ ਕਦੀ ਖਤਮ ਨਾ ਹੁੰਦੀ ਆਪਣੇ ਪੱਤੀ ਨੂੰ ਸਾੜਨ ਤੇ ਚੁੱਲੇ ਹੋਏ। ਪੱਤੀ ਸਾੜ ਗਿਆ, ਪੇੜ ਪਾਤ ਆਪਣ ਤੇ ਚੱਲੇ, ਪ੍ਰਭ ਕਹਿ ਪੰਥ ਨਾ ਕਹੂ ਚੱਲੇ। ਗੁਰੂ ਗੋਬਿੰਦ ਸਿੰਘ ਕਹਿੰਦੇ ਪੱਤਿਆਂ ਨੂੰ ਹੀ ਸੜੀ ਜਾ ਰਿਹਾ, ਜੇ ਪੱਤੇ ਬੇਈਮਾਨ ਹੋ ਗਏ ਨਾ ਤੇ ਮੈਂ ਇਹਦੇ ਅਰਥ ਇਹ ਵੀ ਕਰਨਾ, ਸੱਚੀ ਮੁੱਚੀ ਅਸੀਂ ਪੱਤੇ ਹਾਂ, ਅੱਗ ਨਾ ਫੜੀਏ ਨਹੀਂ ਤੇ ਸੜ ਜਾਏਗਾ। ਉਹ ਸਾਰੀ ਦੁਨੀਆਂ ਚਲੀ ਗਈ, ਭਾਈ ਤਿਲਕੂ ਜੀ ਨਹੀਂ ਆਏ। ਉਹਨੇ ਕਿਹਾ ਕੋਈ ਰਹਿ ਤੇ ਨਹੀਂ ਗਿਆ ਸਵਰਗ ਜਾਣ ਤੋਂ? ਉਹਨਾਂ ਕਿਹਾ ਕੋਈ ਸਿੱਖ ਨਹੀਂ ਆਇਆ। ਤੇ ਮੇਰੀ ਇੱਕ ਬੇਨਤੀ, ਜੇ ਆਪਾਂ ਰਾਤੀ ਨਾਮ ਜਪਣੇ ਆ ਨਾ, ਇਹ ਇੱਥੇ ਵੀ ਬਿਮਾਰੀ ਹੈ ਧਾਗਿਆਂ ਦੀ, ਹਨਾ, ਇਹ ਤਵੀਤ ਤੂਤ ਇੱਥੇ ਵੀ ਲੋਕ ਘਰਾਂ 'ਚ ਪਾਉਂਦੇ ਨੇ ਜੀ, ਇਸ ਤਰ੍ਹਾਂ ਹੀ ਹੈ ਨਾ ਜੀ, ਮੰਤਰ ਆਪਣਾ ਅਸਰ ਕਰਦਾ, ਇਹਨੂੰ ਭੁਲੇਖੇ 'ਚ ਕੱਢ ਦਿਓ। ਜਿਸ ਬੰਦੇ ਨੇ ਜਿਸ ਮੰਤਰ ਦੀ ਸਾਧਨਾ ਕੀਤੀ ਹੈ, ਮੰਤਰ ਬਸ ਕਰਾ ਦਿੰਦਾ। ਭਾਈ ਮਰਦਾਨਾ ਵਰਗਾ ਗੁਰਮੁਖ ਬੰਦਾ ਨੂਰ ਸ਼ਾਹ ਜਾਦੂਗਰ ਨੇ ਪਲਟ ਦਿੱਤਾ ਫੜ ਕੇ, ਇਸ ਤਰ੍ਹਾਂ ਹੋਇਆ। ਪਰ ਜਦੋਂ ਗੁਰੂ ਨਾਨਕ ਸਾਹਿਬ ਸਾਹਮਣੇ ਗਏ, ਚੇਤੇ ਰੱਖਿਓ, ਉਹਦੇ ਮੰਤਰ ਦਾ ਭੋਗ ਪੈ ਗਿਆ, ਕਿਉਂਕਿ ਸਤਿਗੁਰ ਅਗੰਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਸਾਹਿਬ ਦੀ ਝਾਲ ਝੱਲ ਸਕਨੇ? ਇਹ ਜਿਹੜਾ ਮੂਲ ਮੰਤਰ ਕਰਦੇ ਹੋ, ਗੁਰਮੰਤਰ ਪੜ੍ਹਦੇ ਹੋ ਗੁਰਮੁਖੋ, ਇਹ ਜਪਜੀ ਸਾਹਿਬ ਪੜ੍ਹਦੇ ਹੋ, ਇਸ ਬਾਣੀ 'ਚ ਇੰਨੀ ਵੱਡੀ ਤਾਕਤ, ਦੁਨੀਆਂ ਦਾ ਕੋਈ ਮੰਦਰੀ ਇਹਨੂੰ ਕੱਟ ਨਹੀਂ ਸਕਦਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਆਕਾ ਹਾਰ ਕਰ ਰੋਣਾ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਗੁਰਮੁਖੋ। ਇਹ ਗੁਰਮੰਤਰ ਐਵੇਂ ਆ ਗਿਆ, ਇਹ ਬਾਣੀ ਐਵੇਂ ਆਈ ਹੈ? ਨਹੀਂ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਿਆਈ, ਬਾਬਾ ਪੈਦਾ ਸੱਚਖੰਡ, ਪੈਦਾ ਦਰਥ ਸਰੂਪਾ ਮਿਲਿਆ ਜੀ। ਉਹ ਗੁਰਮੁਖੋ, ਇਹ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਦੇ ਘਰੋਂ ਮਿਲਿਆ, ਇਹ ਮੂਲ ਮੰਤਰ ਦਾ ਸਰੂਪਾ ਮਿਲਿਆ। ਤੇ ਮਹਾਰਾਜ ਜੀ ਨੇ ਜਨਮ ਸਾਖੀ ਵਾਲੇ ਕਿਹਾ, ਕਹਿੰਦੇ ਨੇ ਜਦੋਂ ਮਹਾਰਾਜ ਜੀ ਨੇ ਆਇਆ ਨਾ ਜਪ, ਆਦ ਸੱਚ ਜੁਗਾਦ ਸੱਚ, ਉੱਥੇ ਲਿਖਿਆ ਜਪ ਪੂਰਾ ਹੋਆ। ਤੇ ਜਨਮ ਸਾਖੀ ਵਾਲਾ ਖਿਆਲ ਕਰਦਾ ਪਰ ਧੁਕਵੇਂ ਨੇ, ਕਹਿੰਦੇ ਨੇ ਵਾਹਿਗੁਰੂ ਜੀ ਨੇ ਸ਼ਬਦ ਕਹਿ ਨਾਨਕ, ਜਾਓ ਲੋਕਾਂ ਤਾਈਂ ਨਾਮ ਅੰਮ੍ਰਿਤ ਪਿਆਲ, ਆਪ ਪੀ ਗ੍ਰਿਸਤ ਵਿੱਚ ਉਦਾਸ ਰੱਖਣ ਦਾ ਪੰਥ ਚਲਾ। ਜਿਹੜੇ ਕਹਿੰਦੇ ਪੰਥ ਚਲਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਪੰਥ ਦੀ ਸ਼ੁਰੂਆਤ, ਪੰਥ ਪ੍ਰਚਾਰਿਆ ਗੁਰੂ ਗੋਬਿੰਦ ਸਿੰਘ ਜੀ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਤੇ ਮੈਨੂੰ ਇਹ ਵੀ ਗੱਲ ਸੱਚੀ ਜੇ ਮੈਂ ਕਹਿੰਦਾ, ਮਹਾਰਾਜ ਨੇ ਪਹਿਲਾਂ ਕਿਹਾ ਵੀ ਪੰਥ ਕਾਬੂ ਕੁਬੂ ਆਉਣ ਵਾਲਾ ਨਹੀਂ, ਇਹ ਵਾਹਿਗੁਰੂ ਤਾਂ ਚੱਲਣਾ ਨਾਲ ਤੂੰ ਹੋਵੀ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਜੇ ਤੁਹਾਡੀ ਮਦਦ ਹੋਵੇਗੀ, ਸਹਾਇਤਾ ਹੋਵੇਗੀ, ਮੈਂ ਫਿਰ ਬੇਨਤੀ ਕਰਾਂ। ਉੱਥੇ ਕਿਹਾ ਜਪ ਤਪ ਸੰਯਮ ਨਾਮ ਅੰਮ੍ਰਿਤ ਪਿਆਨ ਦੀ ਗੱਲ ਕਹੀ। ਅਗਲੀ ਗੱਲ ਉੱਥੇ ਸੁਣਨ ਵਾਲੀ ਹੈ, ਸਾਡੇ ਸਤਿਗੁਰੂ ਕੀ ਨੇ, ਅਸੀਂ ਕਿਉਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ। ਵਾਹਿਗੁਰੂ ਜੀ ਨੇ ਕਿਹਾ, ਨਾਨਕ ਜਿਸ ਉੱਪਰ ਤੇਰੀ ਨਦਰ, ਤਿਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ, ਤਿਸ ਉੱਪਰ ਮੇਰਾ ਕਰਮ। ਕਰਮ ਫਾਰਸੀ ਦਾ ਲਫ਼ ਬਖਸ਼ਿਸ਼। ਜਿਸ ਉੱਪਰ ਤੇਰੀ ਨਦਰ, ਤਿਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ, ਤਿਸ ਉੱਪਰ ਮੇਰਾ ਕਰਮ। ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਂ ਗੁਰ ਪਰਮੇਸ਼ਰ। ਅਰਜ਼ ਹੈ ਸਾਰੇ ਲੋਕ ਚਲੇ ਗਏ, ਮੈਂ ਸਾਖੀ ਜਾਣ ਬੁੱਝ ਕੇ ਲਈਏ ਜੀ, ਸਾਰੇ ਚਲੇ ਗਏ। ਉਹਨੇ ਕਿਹਾ ਜੀ ਤਿਲਕਾ ਨਹੀਂ ਆਇਆ, ਭਾਈ ਤਿਲਕਾ ਜੀ ਬਾਰੇ ਕਹਿਣ ਲੱਗੇ, ਉਹ ਰਹਿ ਗਿਆ ਜੀ, ਉਹ ਸਵਰਗ ਤੋਂ ਰਹਿ ਜਾਏਗਾ ਇੱਥੇ ਧਰਤੀ, ਬੁਲਾਓ। ਉਹ ਬੁਲਾਉਣ ਗਏ ਜੀ, ਭਾਈ ਤਿਲਕਾ ਕਹਿੰਦਾ ਮੇਰਾ ਰਾਹ ਹੀ ਕੋਈ ਨਹੀਂ ਸਵਰਗ, ਮੇਰੀ ਮੰਜ਼ਿਲ ਕੋਈ ਨਹੀਂ ਸਵਰਗ। ਇਹ ਇਕਬਾਲ ਨੇ ਭਾਵੇਂ ਇਸਲਾਮ ਦੀ ਗੱਲ ਕਰਦੇ, ਉਹਨੇ ਕਿਹਾ ਅਸਲ 'ਚ ਸਵਰਗ ਥੱਕਿਆ ਹੋਇਆਂ ਦਾ ਪੜਾ ਹੈ, ਰੱਬ ਦਾ ਘਰ ਤਾਂ ਗਾਂ ਹੈ। ਸੰਤਾਂ ਨੇ ਦੋਨਾਂ ਤੇ ਕਾਂਟੇ ਫੇਰ ਫੇਰ ਦਿੱਤੇ ਆ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਅਰਾਧੇ ਨੇ, ਰਾਧੇ ਰੱਦ ਕਰ ਦਿੱਤੇ ਉਹਨਾਂ ਨੂੰ, ਸਾਹਮਣੇ ਸੰਤ ਕੋਲ ਲੈ ਗਏ ਜੀ, ਨਰਕ ਤੋਂ ਬਚਣੀ ਤਾਂ ਬੰਦਗੀ ਕਰ, ਜੇ ਸਵਰਗ ਜਾਣੀ ਤੇ ਤਾਂ ਬੰਦਗੀ ਕਰ। ਉਹਨੇ ਕਹਿੰਦੇ ਦੋਨੋਂ ਕਾਗਜ਼ ਪਾੜ ਕੇ ਰੱਦੀ ਸੜ ਦਿੱਤੇ, ਕਹਿੰਦਾ ਨਰਕ ਦਾ ਡਰ ਕੋਈ ਨਹੀਂ, ਸਵਰਗ ਮੈਂ ਜਾਣਾ ਕੋਈ ਨਹੀਂ, ਮੇਰਾ ਸੰਬੰਧ ਸਿੱਧਾ ਮੇਰੇ ਮਹਿਬੂਬ ਵਾਹਿਗੁਰੂ ਦੇ ਨਾਲ ਹੈ, ਮੈਂ ਉਸ ਨੂੰ ਜਾਣਾ। ਸੰਤਨ ਦੋ ਰਾਧੇ, ਹਮ ਕਹੂੰ ਕਿ ਖਾਨ ਨਾ ਕੱਢਤੇ। ਹਾਂ, ਇਹਦੀ ਹੱਠ ਨਾਲ ਨਹੀਂ, ਹਮ ਕਹੂੰ ਕਿ ਕਾਰ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਉਹ ਗਿਆ ਹੀ ਨਹੀਂ ਜੀ ਭਾਈ ਤਿਲਕਾ, ਅਖੀਰ ਤੇ ਜੋਗੀ ਚੱਲ ਕੇ ਗਿਆ, ਕਹਿੰਦਾ ਮੈਂ ਚਾਹੁੰਦਾ। ਭਾਈ ਸਾਹਿਬ ਨੇ ਬੂਹਾ ਬੰਦ ਕਰ ਲਿਆ ਆਪਣੇ ਘਰ ਦਾ। ਗੁਰਮੁਖੋ ਯਾਦ ਰੱਖੋ, ਜਿਸ ਪਿੱਛੇ ਇੰਨੇ ਲੋਕ ਲੱਗੇ ਹੋਣ, ਕਰਾਮਾਤੀ ਅੱਜ ਵੀ ਸੱਚੀ ਜੇ ਜੇ ਕੋਈ ਬਾਬਾ ਸੋਨੇ ਦੀ ਮੁੰਦਰੀ ਕੱਢਦੇ ਹੱਥ ਚੋਂ, ਆਪਾਂ ਕਹਿਣਾ ਇਹ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ। ਇਹ ਕਹਿਣ ਲੱਗ ਪਏ ਨੇ। ਨਹੀਂ ਪਿਆਰਿਓ, ਯਾਦ ਰੱਖਿਓ, ਤੁਹਾਡੇ ਗੁਰੂ ਨੇ ਜਿਹਦੇ ਤੋਂ ਲੋਕ ਸੋਨਾ ਚਾਂਦੀ ਮੰਗਦੇ ਸਨ, ਸੱਚ ਇਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਦਿਨ ਕਿਹਾ, ਲੋਕ ਗੰਗਾ ਗੋਦਾਵਰੀ ਤੇ ਜਮਨਾ ਕੋਲੋਂ ਮੰਗਦੇ ਨੇ, ਗੁਰੂ ਨੇ ਕੰਗਣ ਲਾ ਕੇ ਉਹਦੀ ਝੋਲੀ ਵਿੱਚ ਵੀ ਪਾ ਦਿੱਤੇ, ਤੂੰ ਵੀ ਮੰਗਤੀ ਹੈ। ਉਹ ਭਾਈ ਸਾਹਿਬ ਨੇ ਬੂਹਾ ਬੰਦ ਕਰ ਲਿਆ, ਭਾਈ ਤਿਲਕੇ ਨੇ, ਉਹ ਬਾਹਰ ਖਲੋ ਕਹਿੰਦਾ ਮੈਂ ਤੁਹਾਨੂੰ ਦਰਸ਼ਨ ਦੇਣ ਆਇਆ, ਬੂਹਾ ਕਿਉਂ ਬੰਦ? ਕਹਿੰਦਾ ਮੈਂ ਤੇਰੇ ਦਰਸ਼ਨ ਕੋਈ ਨਹੀਂ ਕਰਨੇ। ਆਹ ਹੈ ਐਰਨ ਮਤ, ਕੋਈ ਡੁਲਾ ਸਕਿਆ? ਗੁਰਮਤ ਮਤ ਅਚਲ ਹੈ, ਗੁਰੂ ਕੀ ਮਤ ਨਹੀਂ ਚਲਾਏ ਮਾਨ। ਉਹਨੇ ਕਿਹਾ ਮੇਰੇ ਦਰਸ਼ਨ ਕਰ ਤੇ ਮੈਂ ਸਵਰਗ ਦੇਣ ਆਇਆ। ਉਹ ਕਹਿੰਦਾ ਇਸੇ ਕਰਕੇ ਤੇਰਾ ਮੂੰਹ ਨਹੀਂ ਦੇਖਣਾ ਚਾਹੁੰਦਾ, ਮੈਂ ਸਵਰਗ ਨਹੀਂ ਜਾਣਾ, ਮੇਰੇ ਲਈ ਗੁਰੂ ਨਾਨਕ ਸਾਹਿਬ ਦੀ ਸੰਗਤ ਹੀ ਮੇਰਾ ਬੈਕੁੰਠ ਹੈ। ਉਹਨੇ ਫਿਰ ਖੀਰ ਤੇ ਕਹਿ ਕੇ ਵੀ ਬੂਹਾ ਖੋਲ, ਮੈਂ ਤੇਰੇ ਦਰਸ਼ਨ ਕਰਨੇ ਨੇ। ਭਾਈ ਤਿਲਕਾ ਜੀ ਨੇ ਬੂਹਾ ਖੋਲਿਆ, ਉਹ ਦੌੜ ਕੇ ਚਰਨਾਂ ਤੇ ਡਿੱਗ ਪਿਆ, ਗੁਰਮੁਖੋ ਅਚਲ ਮਤ ਵਾਲਾ ਉਸ ਜੋਗੀ ਨੂੰ ਲੈ ਕੇ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਆਇਆ ਸੀ, ਉਹ ਸਿੱਖ ਬਣਿਆ। ਮੈਂ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਆ ਜੇ ਜੀਵਨ ਘੜਨਾ ਹੈ, ਖਾਲਸਾ ਜੀ ਬਣਨਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੂੰ ਖਾਲਸਾ ਬਣਾਇਆ ਉਹਨੂੰ 8ਵੀਂ ਪੌੜੀ 'ਚ ਖਾਲਸਾ ਜੀ ਬਣਨਾ ਹੈ, ਤੇ ਜੱਤ ਪਹਾਰਾ ਧੀਰੇ ਸੁਨਿਆਰ। ਗੁਰੂ ਗੋਬਿੰਦ ਸਿੰਘ ਨੇ ਕਿਹਾ ਧੀਰਜ ਧਾਮ ਬਣਾਏ ਇਹ ਹੈ ਤਨ, ਸਾਰੇ ਸ਼ਬਦ ਮਿਲਦੇ ਆਪਸ 'ਚ, ਧੀਰਜ। ਤੀਸਰਾ ਮੈਂ ਸ਼ਬਦ ਵਰਤਿਆ ਐਰਨ ਮਤ, ਵੇਦ ਹਥਿਆਰ। ਇੱਥੇ ਇਹ ਗੱਲ ਯਾਦ ਰੱਖਿਓ, ਲਫ਼ਜ਼ ਵੇਦ ਦੇ ਅਰਥ ਲੈ ਕੇ ਕੋਈ ਥੋਪੇ ਨਾ ਕਿ ਚਾਰ ਵੇਦ ਬਾਣੀ 'ਚ ਆਇਆ, ਜਿੱਥੇ ਵੇਦ ਆਇਆ ਉਹ ਵੀ ਵੱਖਰਾ ਆਇਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ, ਫਿਰ ਜੋ ਬੇਤਾ ਲਿਆ। ਉੱਥੇ ਵੇਦ ਦਾ ਅਰਥ ਚਾਰ ਗ੍ਰੰਥ, ਚਾਰੇ ਵੇਦ ਹੋਵੇ ਸਚਾਰ, ਉਹ ਵੀ ਮਹਾਰਾਜ ਜੀ ਨੇ ਸ਼ਬਦ ਵਰਤਿਆ ਵੇਦ। ਚਾਰ ਪੁਕਾਰਾਂ ਨਾ ਤੂੰ ਮੰਨੇ, ਉਹ ਵੀ ਚਾਰ ਵੇਦ। ਵੇਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਪਰ ਇੱਥੇ ਵੇਦ ਸ਼ਬਦ ਵਿਦਿਤ ਧਾਤੂ ਤੋਂ ਨਿਕਲਿਆ, ਵੇਦ ਦੇ ਲਫ਼ਜ਼ੀ ਅਰਥ ਨੇ ਗਿਆਨ। ਨਾਸਤਕ ਸ਼ਬਦ ਇਹ ਨਹੀਂ ਸੀ ਪਹਿਲਾਂ, ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਨਾਸਤਕ ਨਹੀਂ। ਨਹੀਂ ਗੁਰਮੁਖੋ, ਬ੍ਰਾਹਮਣ ਨੇ ਨਾਸਤਕ ਸ਼ਬਦ ਉਹਨੂੰ ਦਿੱਤਾ ਸੀ ਜਿਹੜਾ ਵੇਦ ਨੂੰ ਨਹੀਂ ਮੰਨਦਾ। ਫਿਰ ਅਰਜ਼ ਹੈ ਐਰਨ ਮਤ, ਵੇਦ ਹਥਿਆਰ। ਇਹ ਥੱਥੇ ਨੂੰ ਬਿਹਾਰੀ ਲੱਗੀ ਹੈ ਜੀ, ਹਥਿਆਰ। ਅਸੀਂ ਅਰਥ ਕਰਾਂਗੇ ਹਥੌੜਾ, ਕਿਉਂਕਿ ਸੋਨਾ ਘੜਨ ਲਈ ਹਥੌੜੀ ਚਾਹੀਦੀ। ਗੁਰੂ ਸਾਹਿਬ ਕਹਿੰਦੇ ਨੇ ਆਪਣੀ ਮਰਜ਼ੀ ਦਾ ਕੋਈ ਵੱਟਾ ਨਾ ਚੁੱਕੀ ਫਿਰੀ, ਤੂੰ ਸਤਿਗੁਰੂ ਦੇ ਸ਼ਬਦ ਦੇ ਰੁਖਾਨੀ ਗਿਆਨ ਨੂੰ ਹਥੌੜਾ ਬਣਾ, ਇਹਦੇ ਨਾਲ ਘੜ, ਕਿਉਂਕਿ ਇਹ ਤੋੜਦਾ ਨਹੀਂ। ਹਥੌੜਾ ਵੀ ਚਲਾਉਣ ਲਈ ਚਾਹੀਦਾ ਬੈਲੈਂਸ। ਐਰਨ ਮਤ, ਵੇਦ ਹਥਿਆਰ। ਅੱਗੇ ਫਰਮਾਇਆ ਭਉ ਖੱਲਾ ਧੌਕਣੀ। ਜਦੋਂ ਅੱਗ ਬਾਲਦਾ, ਆਪਣੂੰ ਪਤਾ ਸੁਨਾਰ, ਉਹ ਧੌਕਣੀ ਨਾਲ ਫੂਕ ਮਾਰਦਾ ਨਾ, ਅੱਗ ਤੇਜ਼ ਹੁੰਦੀ ਹੈ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ, ਪਰਮਾਤਮਾ ਦੇ ਡਰ 'ਚ ਰਹੋ, ਜੀਵਨ ਘੜਿਆ ਵੀ ਜਾਏ ਤੇ ਹੰਕਾਰ ਵਾਲੇ ਪਾਸੇ ਨਹੀਂ ਤੁਰਨਾ, ਪਰਮਾਤਮਾ ਦੇ ਭੈ 'ਚ ਰਹੋ। ਤੇ ਮੈਂ ਆਪ ਨੂੰ ਕਈ ਵਾਰੀ ਭੈ ਦੀ ਇੱਥੇ ਵਿਆਖਿਆ ਕੀਤੀ ਹੈ, ਦੋ ਤਰ੍ਹਾਂ ਦਾ ਭੈ ਹੈ ਜੀ, ਉਂਝੇ ਹੋਰ ਥੋੜ੍ਹਾ ਜਿਹਾ ਕਰੋ, ਤਿੰਨ ਤਰ੍ਹਾਂ ਦਾ। ਇੱਕ ਦੁਨਿਆਵੀ ਭੈ ਹੈ, ਇੱਕ ਦੀਨੀ ਭੈ ਹੈ, ਇੱਕ ਦੈਵੀ ਭੈ ਹੈ। ਦੁਨਿਆਵੀ ਭੈ ਵੇ ਆ ਜਿਹੜਾ ਬੰਦੇ ਤੋਂ ਡਰ ਲੱਗਦਾ ਮਰ ਨਾ ਜਾਈਏ, ਇਹ ਭੈ ਡਿਪਰੈਸ਼ਨ ਵੀ ਤੇ ਭੈ ਹੀ ਹੈ ਨਾ। ਕਈ ਬੰਦਿਆਂ ਨੂੰ ਹਨੇਰੇ ਤੋਂ ਡਰ ਲੱਗਦਾ, ਕਈ ਬੰਦੇ ਇੰਨਾ ਨੈਗੇਟਿਵ ਸੋਚਦੇ ਆ, ਮੰਨ ਲਓ ਲਿਫਟ 'ਚ ਬੈਠੇ ਹੋਣ ਤੇ ਕਹਿੰਦੇ ਜੇ ਕਿਤੇ ਰਾਹ 'ਚ ਹੀ ਖਲੋਗੀ ਫਿਰ ਕੀ ਕਰਾਂਗੇ, ਅਜੇ ਖਲੋਣਾ ਨਹੀਂ ਉਹਨੇ, ਭੈ ਵੇ ਨਾ। ਇਹ ਹੈ ਦੁਨਿਆਵੀ ਭਉ। ਤੀ ਦੂਜਾ ਹੈ ਦੀਨੀ ਭੈ। ਦੀਨ ਨੇ ਬੜਾ ਭੈ ਦਿੱਤਾ ਜੀ, ਜੇ ਕਹੋ ਧਰਮ ਭੈ ਨਹੀਂ ਦਿੰਦਾ, ਭੈ ਨਹੀਂ ਤਿਆ ਕੀ, ਪਾਪੀ ਕਰਮ ਕਮਾਮ ਦੇ ਕਰਦੇ ਖਾਏ ਖਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤੇ ਮੱਥੇ ਧਰਮ ਰਾਏ। ਇਹ ਡਰ ਨਹੀਂ। ਅੱਗੇ ਜਦੋਂ ਅਸੀਂ ਪਾਠ ਕਰ ਰਹੇ ਹਾਂ, ਨਾਨਕ ਜੀ ਉਪਾਏ ਕਹਿ ਲਿਖ ਨਾਮ ਹੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਣ ਕੂੜਿਆਰ, ਮੂੰਹ ਕਾਲੇ ਦੋਜ਼ਕ ਚਾਲਿਆ। ਇਹ ਦੀਨੀ ਭੈ ਹੈ। ਦੀਨੀ ਭੈ ਤੋਂ ਬਿਨਾਂ ਦੈਵੀ ਭੈ ਨਹੀਂ ਪੈਦਾ ਹੁੰਦਾ। ਦੇਵੀ ਭੈ ਕੀ ਹੈ? ਦੈਵੀ ਭੈ ਉਹ ਰੂਹਾਨੀ ਭੈ ਹੈ ਜਿਹਦੇ ਵਿੱਚ ਗੁਰੂ ਤੇ ਪਰਮਾਤਮਾ ਦੀ ਅੰਗ ਸੰਗਤਾ ਰਹਿੰਦੀ ਹੈ। ਫਿਰ ਅਰਜ਼ ਸੁਣਿਓ, ਮੈਂ ਇਹ ਸਿੱਧੀ ਗੱਲ ਕਹਿਣਾ, ਸਾਰੇ ਬੰਦੇ ਕਦੀ ਵੀ ਠੀਕ ਹੋਏ, ਸਾਰੇ ਬੰਦੇ ਕਦੀ ਠੀਕ ਨਹੀਂ ਹੋਣੇ, ਇਹ ਪਰਮਾਤਮਾ ਦੀ ਰਚੀ ਹੋਈ ਰਚਨਾ, ਕਿਉਂਕਿ ਇੱਕ ਡਿੱਗੇਗਾ ਤੇ ਦੂਜਾ ਜਿੱਤੇਗਾ, ਜਿੱਤਣ ਵਾਲੇ ਦੀ ਜੈ ਜੈਕਾਰ ਹੋਣੀ ਹੈ, ਇਹ ਉਹਦਾ ਨੇਮ ਹੈ ਜੀ। ਜੇ ਤੁਸੀਂ ਕਹੋ ਸਾਰੇ ਗੁਰਦੁਆਰੇ ਬੰਦੇ, ਮੈਂ ਭਾਈ ਸਾਹਿਬ ਜਦੋਂ ਸਵੇਰੇ ਅੰਮ੍ਰਿਤ ਵੇਲੇ ਜਾਈਦਾ ਨਾ, ਜਿੱਦਣ ਗੁਰਪੁਰਬ ਹੁੰਦਾ ਹੈ, ਸੰਗਤ ਬਹੁਤ ਹੁੰਦੀ ਹੈ ਜੀ, ਉਦੋਂ ਚੋਬਦਾਰ ਖਲੋਤਾ ਕਹਿੰਦਾ ਦੇ ਭਾਈ ਆਪਣੇ ਮੋਬਾਈਲਾਂ ਤੇ ਫੋਨਾਂ ਵੱਲ, ਮੈਂ ਇਹ ਤੇ ਵੀ ਕਿਹਾ ਸੀ, ਐਂ ਚੰਗੀ ਤਰ੍ਹਾਂ ਜੇਬਾਂ ਫਾਲਿਆ ਜੇ। ਇਹਦਾ ਮਤਲਬ ਹੈ ਹਰਿਮੰਦਰ ਸਾਹਿਬ ਸਾਰੇ ਗੁਰੂ ਰਾਮਦਾਸ ਨੂੰ ਪਿਆਰ ਕਰਨ ਵਾਲੇ ਨਹੀਂ ਆਏ, ਭੈ ਭਉ ਦੀ ਧੌਂਕਣੀ, ਤੇਰੇ ਅੰਦਰ ਨਿਰਮਲ ਭਉ ਪੈਦਾ ਹੋਵੇ। ਨਿਰਮਲ ਭਉ ਪਰਮਾਤਮਾ ਦੇ ਨੇੜੇ ਲਿਜਾਂਦਾ, ਮੈਲਾ ਭੈ ਯਾਦ ਰੱਖੋ ਨਫ਼ਰਤ ਪੈਦਾ ਕਰਦਾ। ਥੋੜ੍ਹਾ ਜਿਹਾ ਇਸ ਨੂੰ ਮੇਰੀ ਬੇਨਤੀ ਹੈ ਜੀ, ਮੈਂ ਯਤਨ ਕਰਾਂਗਾ ਕਿਉਂਕਿ ਇੰਨੇ ਡੂੰਘੇ ਬਚਨ ਨੇ, ਆਪਾਂ ਇਹਦੀ ਕੀ ਵਿਆਖਿਆ ਕਰ ਸਕਦੇ। ਜਿੱਥੇ ਮੈਲਾ ਭੈ ਹੋਵੇਗਾ ਉੱਥੇ ਨਫ਼ਰਤ ਜਨਮ ਲਏਗੀ, ਸਵਾਲ ਹੀ ਨਹੀਂ ਪੈਦਾ ਹੁੰਦਾ ਬੰਦਾ ਪਵਿੱਤਰ ਹੋ ਸਕੇ। ਮੈਲਾ ਭਉ ਮੰਨ ਲਓ, ਮੈਂ ਇੱਕ ਵਾਰ ਕਿਹਾ ਬੱਚਾ ਹੈ ਜੀ, ਉਹਨੂੰ ਰੋਜ਼ ਡਰਾਈ ਜਾਈਏ, ਰੋਜ਼ ਡਰਾਈ ਜਾਈਏ, ਉਹ 10 ਸਾਲ ਤੱਕ ਡਰੂਗਾ, 12 ਸਾਲ ਤੱਕ ਡਰੂਗਾ, ਇੱਥੋਂ ਤੱਕ ਕਿ ਜਿਹੜੇ ਮਾਪੇ ਬੱਚਿਆਂ ਦੀ ਮਾਰ ਕੁਟਾਈ ਜ਼ਿਆਦਾ ਕਰਦੇ ਨੇ, ਖਿਮਾ ਕਰਿਓ, ਜਿੱਦਣ ਹੋਸ਼ ਸੰਭਲਦੇ ਆ ਸਭ ਤੋਂ ਪਹਿਲਾਂ ਮਾਪਿਆਂ ਤੋਂ ਹੇਟ ਕਰਦੇ ਆ। ਉਹ ਕੋਰਟ ਵਿੱਚ ਖਲੋਂਦੇ ਆ, ਇੱਥੇ ਅਮੈਰੀਕਾ 'ਚ ਬਹੁਤ ਕੁਝ ਹੋਇਆ, ਉਹ ਕੋਰਟ ਵਿੱਚ ਖਲੋ ਕਹਿੰਦੇ ਨੇ ਕਿ ਆਹ ਕੋਈ ਸਾਡੇ ਬੱਚਿਆਂ ਕੀਤਾ, ਕਿਉਂਕਿ ਨਿਰਮਲ ਮੈਲੇ ਭੈ ਵਿੱਚੋਂ ਹਮੇਸ਼ਾ ਦੂਰੀ ਜਨਮ ਲੈਂਦੀ ਹੈ, ਨਿਰਮਲ ਭਉ ਵਿੱਚੋਂ ਨੇੜਤਾ ਜਨਮ ਲੈਂਦੀ ਹੈ। ਇਹ ਕਾਰਨ ਜਿੱਥੇ ਨਿਰਮਲ ਭਉ ਹੈ ਉਹਦੇ ਨਾਲ ਭਾਉ ਹੈ। ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਾਉ, ਹਾਂ ਤਿੰਨਾ ਮਨ ਭਾਉ। ਜਿੱਥੇ ਨਿਰਮਲ ਭਉ ਹੋਵੇਗਾ ਗੁਰਮੁਖੋ ਯਾਦ ਰੱਖਿਓ, ਉੱਥੇ ਭਾਵਨਾ ਪੈਦਾ ਹੋਵੇਗੀ ਹੋਵੇਗੀ। ਇੱਥੇ ਵੀ ਗੁਰੂ ਜੀ ਨੇ ਪਹਿਲਾਂ ਭਾਉ ਸ਼ਬਦ ਵਰਤਿਆ, ਫਿਰ ਭਾਉ ਵਰਤਿਆ। ਭਾਉ ਖੱਲਾ ਅਗਨ ਤਪ ਤਾਉ, ਸੇਵਾ ਦੀ ਅੱਗ, ਤਪੱਸਿਆ ਦੀ ਅੱਗ। ਤੇ ਗੁਰਮੁਖੋ ਸਭ ਤੋਂ ਵੱਡੀ ਤਪੱਸਿਆ ਹੈ ਜਪ ਤਪ ਬੰਦਗੀ ਤੇ ਸੇਵਾ। ਜਿਹੜਾ ਸਿੰਘ ਮੰਨ ਲਓ ਗਰਮੀ ਦੇ ਦਿਨਾਂ 'ਚ ਚੁੱਲ੍ਹੇ ਦੇ ਸਾਹਮਣੇ ਬੈਠ ਕੇ 12 ਘੰਟੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਕਾਉਂਦਾ ਪਿਆ, ਉਹਦਾ ਮੁਕਾਬਲਾ ਕਿਸੇ ਧੂਣੀ ਤਪਾਉਣ ਵਾਲੇ ਨੇ ਕਰ ਸਕਣਾ ਜੀ? ਨਹੀਂ ਕਰ ਸਕਦਾ। ਗੁਰ ਸੇਵਾ ਤਪਾ ਸਿਰ ਤਪ ਸਾਰ, ਜਿੰਨੀ ਦੁਨੀਆਂ ਤਪ ਕਰਦੀ ਸਭ ਤੋਂ ਵੱਡਾ ਤਪ ਹੈ ਗੁਰੂ ਦੀ ਸੇਵਾ ਕਰਨੀ। ਮੇਰੀ ਅਰਜ਼ ਹੈ ਭਾਉ ਖੱਲਾ ਅਗਨ ਤਪ ਤਾਉ, ਭਾਂਡਾ ਭਾਓ। ਆਹ 7ਵਾਂ ਗੁਣ ਹੋ ਗਿਆ ਜੀ ਮੇਰਾ ਖਿਆਲ। ਪਹਿਲਾਂ ਜਤ, ਧੀਰਜ, ਅਡੋਲ ਮਤ, ਗਿਆਨ ਦਾ ਹਥੌੜਾ। ਮੈਂ ਸਿਰਫ ਸਿੱਧੇ ਸਿੱਧੇ ਹੁਣ ਜੀਵਨ ਦੇ ਅਰਥ ਲੈ ਰਿਹਾ। ਭਾਉ ਤਪ ਤੇ ਭਾਉ 7ਵਾਂ ਹੋ ਗਿਆ। ਜਿਸ ਕੋਲ ਖਾਲਸਾ ਜੀ 7 ਗੁਣ ਆ ਜਾਣਗੇ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਅੰਮ੍ਰਿਤ ਸੰਚਾਰ ਕਰਦੇ ਆ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਉੱਥੇ ਅੰਮ੍ਰਿਤ ਢਲਦਾ ਹੈ, ਉੱਥੇ ਨਾਮ ਢਲਦਾ ਹੈ। ਇੱਥੋਂ ਤੱਕ ਭਾਈ ਸਾਹਿਬ ਨੇ ਤੇ ਕੇ ਵੀ ਅਰਥ ਕੀਤਾ ਪੁਰਾਤਨ ਭਾਈ ਵੀਰ ਸਿੰਘ ਨੇ, ਕਹਿੰਦੇ ਨੇ ਅੰਮ੍ਰਿਤ ਢਲਣ ਦਾ ਮਤਲਬ ਉਹ ਬੰਦਾ ਮੌਤ ਤੋਂ ਮੁਕਤ ਹੋ ਜਾਂਦਾ ਹੈ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਸੱਚੇ ਪਾਤਸ਼ਾਹ ਇਹ ਕਿੱਥੇ ਘੜੀਏ? ਕਹਿਣ ਲੱਗੇ ਸੰਗਤ ਵਿੱਚ ਬੈਠ ਕੇ ਘੜੀਏ ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ, ਆ ਗੁਰੂ ਕੀ ਸੰਗਤ, ਘੜੀਏ ਸ਼ਬਦ ਸੱਚੀ ਟਕਸਾਲ। ਅੱਗੇ ਬੜੀ ਕਿਰਪਾ ਕੀਤੀ ਮਨ ਚ ਜੀ। ਭਾਰਤ ਵਿੱਚ ਬੜੇ ਮਤ ਨੇ ਜੀ ਜਿਹੜੇ ਜਪ ਦੀ, ਤਪ ਦੀ, ਇੰਦਰੀ ਸਾਧਨ ਦੀ ਬੜੀ ਬੜੀ ਗੱਲ ਕਰਦੇ ਆ। ਮੈਂ ਇੱਕ ਦਿਨ ਪਾਠ ਕਰਾਂ ਭਾਈ ਸਾਹਿਬ, ਤੁਹਾਨੂੰ ਫੋਨ ਕਰਕੇ ਕਿਹਾ ਸੀ, ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ, ਜੇਵਾ ਇੰਦਰੀ ਏਕ ਸੁਆਓ। ਮਹਾਰਾਜ ਨੇ ਅੱਜ ਦੇ ਸਾਰੇ ਕਲਯੁਗ ਨੂੰ ਬਿਆਨ ਕਰ ਦਿੱਤਾ, ਕਹਿੰਦੇ ਦੁਨੀਆ ਮਰੇਗੀ ਸਿਰਫ 2 ਚੀਜ਼ਾਂ ਨਾਲ, ਇੱਕ ਕਾਮੁਕ ਇੰਦਰੀ ਨਾਲ, ਦੂਜੇ ਜੀਵ ਦੇ ਸਵਾਦ ਨਾਲ। ਉੱਥੇ ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਹੁਣ ਅਰਥ ਹੋਰ ਕੀਤੇ ਆ। ਹੁਣ ਆਪਾਂ ਕਹਿੰਦੇ ਜੀ ਲੂਣ ਨਹੀਂ ਖਾਣਾ, ਸਾਨੂੰ ਵੀ ਕਹਿੰਦਾ ਡਾਕਟਰ ਮਿੱਠਾ ਨਹੀਂ ਖਾਣਾ। ਇੱਕ ਦਿਨ ਪਾਠ ਕਰਾਂ ਮਹਾਰਾਜ, ਸ਼ਬਦ ਆਇਆ ਮਿੱਠਾ ਕੌੜਾ ਦੋਵੇਂ ਰੋਗ, ਤੜਕਾ ਵੀ ਤੈਨੂੰ ਬਿਮਾਰੀ ਕਰਦਾ ਹੈਗਾ ਤੇ ਮਿੱਠਾ ਵੀ ਬਿਮਾਰੀ ਕਰਦਾ ਹੈਗਾ। ਭਾਵੇਂ ਉਹਦੇ ਭਾਵ ਅਰਥ ਹੋਰ ਨੇ, ਪਰ ਅਰਥ ਤੇ ਬਾਣੀ ਦੇ 2-2, 3-3 ਬਣਦੇ ਆ ਜੀ, ਖਿਮਾ ਕਰਿਓ। ਹੁਣ ਇੱਥੇ ਸਤਿਗੁਰਾਂ ਨੇ ਇਹ ਨਹੀਂ ਕਿਹਾ ਤਪੱਸਿਆ ਦਾ ਤਪ, ਗੁਰਮੁਖੋ ਚੇਤੇ ਰੱਖਿਓ ਪੈਸੇ ਦਾ, ਰੂਪ ਦਾ, ਪਦਵੀ ਦਾ ਹੰਕਾਰ ਇੰਨਾ ਖਤਰਨਾਕ ਨਹੀਂ ਜਿੰਨਾ ਜਪ ਤਪ ਦਾ ਹੰਕਾਰ ਖਤਰਨਾਕ ਹੈ। ਕਈ ਬੰਦੇ ਤੁਸੀਂ ਦੇਖਿਓ ਬਖਸ਼ ਦਿਓ ਜੇ, ਜਿਸ ਨੇ ਬਾਣੀ ਨਾ ਪੜੀ ਜੀ, ਅੱਧਿਓ ਜ਼ਿਆਦਾ ਤਾਂ ਸਾਡੀ ਖੌਮੇ ਨੇ ਸੰਗਤ ਤੋੜੀ ਹੈ। ਇਹ ਬੰਦਾ ਕਦੀ ਜਪਜੀ ਸਾਹਿਬ ਨਹੀਂ ਪੜ੍ਹਦਾ, ਇਹ ਮਲੇਸ਼ ਹੈ, ਉਹ ਗੁਰਮੁਖਾ ਕੋਈ ਪਤਾ ਨਹੀਂ ਜ਼ਿੰਦਗੀ ਦਾ, ਕੱਲ੍ਹ ਨੂੰ ਤੂੰ ਇਹਦੀ ਥਾਂ 'ਤੇ ਆ ਜਾਏ, ਤੇਰੇ ਤੋਂ ਅੱਗੇ ਨਿਕਲ ਜਾਏ। ਇਸ ਕਰਕੇ ਮੈਂ ਕਹਿੰਦਾ ਜਿਹੜਾ ਵੀ ਬੰਦਾ ਹੈ, ਜਿਵੇਂ ਭਾਈ ਸਾਹਿਬ ਨੇ ਕਿਹਾ ਆਪਾਂ ਥੋੜ੍ਹਾ ਜਿਹਾ ਨੇੜੇ ਹੋ ਕੇ ਤਾਂ ਬੈਠੀਏ। ਮੈਂ ਇੱਕ ਦਿਨ ਕਿਹਾ ਸੀ ਜਿੰਨੀ ਮਰਜ਼ੀ ਦੂਰੀ ਹੋਵੇ, ਇੱਕ ਦਿਨ ਫੁਰਨਾ ਬਣਾ ਕੇ ਕਹਿ ਲਓ ਆਪਾਂ ਸੁਹਿਰਦ ਹੋ ਕੇ ਬਹਿਣਾ, ਮੇਰਾ ਖਿਆਲ 50% ਤੇ ਗਲਤ ਫਹਿਮੀ ਉਦੋਂ ਹੀ ਨਿਕਲ ਜਾਂਦੀ ਹੈ। ਕਿਉਂਕਿ ਜਿੰਨੀ ਦੂਰੀ ਹੋਵੇਗੀ ਉਹਨਾਂ ਅੰਦਰ ਇੱਕ ਦੂਜੇ ਦੇ ਵਿਰੁੱਧ ਤੂਫਾਨ ਉੱਠਦਾ। ਅੱਜ ਕੌਮ ਦੀ ਦੁਰਦਸ਼ਾ ਇਹ ਹੋਈ ਪਈ ਹੈ, ਕਿਉਂਕਿ ਕੌਮੀ ਪ੍ਰੋਗਰਾਮ ਕੋਈ ਨਹੀਂ ਜੀ। ਵਾਹਿਗੁਰੂ ਜੀ ਬਖਸ਼ ਦਿਆ ਜੇ, ਕਿਉਂਕਿ ਅਸੀਂ ਵਿਚਰਨੇ ਹਾਂ ਪੂਰੇ ਹਿੰਦੁਸਤਾਨ 'ਚ, ਅਸੀਂ ਬੰਗਾਲ ਜਾਂਦੇ ਹਾਂ, ਅਸੀਂ ਮਹਾਰਾਸ਼ਟਰ ਜਾਂਦੇ ਹਾਂ, ਗੁਜਰਾਤ ਜਾਂਦੇ ਹਾਂ, ਸਾਨੂੰ ਹਰ ਸਿੱਖ ਦਾ ਪਤਾ ਕਿਹੜੇ ਕਿਹੜੇ ਸਿੱਖ ਦੀ ਕੀ ਲੋੜ ਹੈ। ਫਿਰ ਅਰਜ਼ ਕਰਾਂਗਾ, ਅਨਕ ਤਪੱਸਿਆ ਕਰ ਅਹੰਕਾਰ, ਤਪ ਤੋਂ ਵੀ ਕਰਦਾ ਪਿਆ, ਬਾਬਾ ਜੀ ਨੇ ਕਿਹਾ ਤਪ ਕਰੋ, ਉਹਨੇ ਤਪ ਨੂੰ ਆਪਣੀ ਸਾਧ ਨਾਲ ਜੋੜਿਆ, ਮੈਂ ਕੀਤਾ। ਅਨਕ ਤਪੱਸਿਆ ਕਰ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਪਰ ਗੁਰੂ ਜੀ ਇਹ ਜਿਹੜਾ ਤਪ ਤੁਸੀਂ ਕਹਿ ਰਹੇ ਹੋ, ਜੀਵਨ ਘੜਨਾ ਕਹਿ ਰਹੇ ਹੋ, ਆਪਣੀ ਕਮਾਈ, ਕਹਿਣ ਲੱਗੇ ਨਾ ਨਾ, ਤੇਰਾ ਜੀਵਨ ਘੜਿਆ ਜਾਏ, ਇਹਨੂੰ ਆਪਣੇ ਨਾਲ ਨਹੀਂ ਜੋੜਨਾ, ਇਹਨੂੰ ਵਾਹਿਗੁਰੂ ਜੀ ਦੀ ਨਜ਼ਰ ਨਾਲ ਜੋੜਨਾ ਹੈ। ਆਹ ਹੈ ਗੁਰਮਤਿ ਦੀ ਵਿਲੱਖਣਤਾ, ਇਹਦੇ ਵਿੱਚੋਂ ਆਪਣੇ ਆਪ ਨੂੰ ਕੱਢ ਦੇ। ਕਿਉਂਕਿ ਪ੍ਰਵਾਨਾ ਸਾਹਿਬ ਨੇ ਗੱਲ ਬੜੀ ਸੋਹਣੀ ਕਹੀ, ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ ਬਜ਼ੁਰਗ ਹੋ ਗਏ ਨਾ, ਉਹ ਮੈਂ ਚਲੋ ਇੱਕ ਗੱਲ ਗੰਭੀਰ ਵੀ ਆਪਾਂ ਹੋਏ ਬੈਠੇ ਹਾਂ, ਮੈਂ ਭਾਈ ਸਾਹਿਬ ਨੂੰ ਸੁਣਾਈ, ਸ਼ਾਇਦ ਇਹਨੇ ਮੈਨੂੰ ਕਹੀ ਵੀ ਉਹ ਪਿੱਛੇ ਜਿਹਾ ਠੰਡ 'ਚ ਪ੍ਰੋਗਰਾਮ ਬੁੱਕ ਕਰ ਲਿਆ, ਤਾਂ ਸ਼ਾਇਦ ਸੁਣਾਇਆ ਸੀ ਇੱਥੇ, ਉਹ ਬਿਮਾਰ ਹੋ ਗਿਆ ਜੀ ਕਰੋਨੇ ਤੋਂ ਬਾਅਦ ਕਾਫੀ, ਅਤੇ ਡਾਕਟਰ ਨੇ ਕਿਹਾ ਵੀ ਹਾਲ 'ਚ ਹੀ ਕਥਾ ਕਰਨੀ ਹੈ, ਖੁੱਲ੍ਹੇ 'ਚ ਨਹੀਂ ਕਰਨੀ ਸਰਦੀ 'ਚ। ਉਹ ਕਿਤੇ ਬੁਕਿੰਗ ਕਰਾ ਲਈ ਅਤੇ ਆਏ, ਉਹਨਾਂ ਕਿਹਾ ਭਾਈ ਇਸ ਤਰ੍ਹਾਂ ਕਰਿਓ, ਅੰਦਰ ਪ੍ਰਕਾਸ਼ ਕਰ ਲਿਓ, ਮੈਂ ਕਥਾ ਕਰ ਲਾਂਗਾ। ਜਦੋਂ ਗਏ ਤਾਂ ਕਹਿੰਦੇ ਠੰਡੀ ਹਵਾ, ਸੀਤ ਪਏ, ਉਹਨਾਂ ਕਿਹਾ ਗੁਰਮੁਖੋ ਤੁਹਾਨੂੰ ਕਿਹਾ ਸੀ ਵੀ ਹਾਲ 'ਚ ਕਰ ਲੈਂਦੇ ਪ੍ਰੋਗਰਾਮ। ਉਹ ਇੱਕ ਬੋਲ ਪਿਆ, ਕਹਿੰਦਾ ਗੁਰੂ 'ਤੇ ਭਰੋਸਾ ਕੋਈ ਨਹੀਂ, ਮਾਤਾ ਗੁਜਰੀ ਠੰਡੇ ਬੁਰ 'ਚ ਬੈਠੇ ਰਹੇ, ਸਾਹਿਬਜ਼ਾਦੇ ਬੈਠੇ, ਨਾ ਕਿ ਬਾਲੀ, ਨਾ ਕਿ ਸਾਰੇ ਬੋਲਣਾ ਪਿਆ। ਹਾਂ ਹਾਂ, ਉਹ ਕਹਿੰਦੇ ਨੇ ਗੱਲ ਸੁਣੋ, ਮੈਨੂੰ ਸ਼ਹੀਦ ਕਰਨ ਵਾਸਤੇ ਸੱਦਿਆ ਜੀ ਕਿ ਕਥਾ ਕਰਨ ਵਾਸਤੇ? ਜੇ ਤਾਂ ਮੈਨੂੰ ਸ਼ਹੀਦ ਕਰਨਾ, ਮੈਂ ਉਸ ਤਰ੍ਹਾਂ ਹੁੰਦਾ? ਮੇਰੀ ਇਸ ਕਰਕੇ ਬੇਨਤੀ, ਇਹੋ ਜਿਹੀਆਂ ਬਚਕਾਣੀਆਂ ਗੱਲਾਂ ਨਾ ਕਰਿਆ ਕਰੀਏ, ਹੱਥ ਜੋੜ ਕੇ ਬੇਨਤੀ ਹੈ, ਹੁਣ ਸਾਰੇ ਹੀ ਬੈਠੇ ਆ ਨਾ। ਉਹਨਾਂ ਨੇ, ਮੈਂ ਬੇਨਤੀ ਕਰਾਂ, ਉਹਨਾਂ ਨੇ ਇੱਕ ਸਾਖੀ ਲਿਖੀ ਹੈ, ਕਿਉਂਕਿ ਉਹਨਾਂ ਦਾ ਨਾਂ ਲੈਣਾ ਚਾਹੀਦਾ। ਅੱਜ ਤਕਰੀਬਨ ਜਦੋਂ ਇਹ ਸਭ ਕੁਝ ਪਤਾ ਕੀ ਹੋਇਆ, ਜਦ ਨਵਾਂ ਪੋਚ ਆਇਆ ਨਾ ਜੀ, ਉਹਨੇ ਸਭ ਤੋਂ ਪਹਿਲੀ ਇੱਕੋ ਗੱਲ ਸੁਣਾਏਗੀ, ਕਥਾ ਤਾਂ ਚੱਲੇਗੀ ਜੇ ਦੂਜੇ ਦੀ ਬੇਇੱਜ਼ਤੀ ਕਰੋਗੇ ਤਾਂ। ਇਸ ਤਰ੍ਹਾਂ ਹੋਇਆ ਨਾ ਜੀ, ਸਾਡੀਆਂ ਸ਼ਖਸੀਅਤਾਂ ਸ਼ੱਕੀ ਕਰ ਦਿੱਤੀਆਂ ਏਜੰਸੀਆਂ ਨੇ, ਜਿਹਨਾਂ ਨੇ ਸਾਰੀ ਜ਼ਿੰਦਗੀ ਲਾ ਲਾ ਕੇ, ਅੱਜ ਕੰਪਿਊਟਰ ਨਹੀਂ, ਆ ਉਦੋਂ ਕੰਪਿਊਟਰ ਨਹੀਂ ਸੀ, ਸਾਰੀ ਸਾਰੀ ਰਾਤ ਲੈਂਪ ਦੇ ਚਾਨਣ 'ਚ ਲਿਖ ਲਿਖ ਕੇ ਟੀਵੇ ਟੀਕੇ ਛਪਾਏ, ਉਹਨਾਂ ਨੇ ਉਹ ਵੀ ਸ਼ੱਕੀ ਕੀਤੇ। ਭਾਈ ਰਣਧੀਰ ਸਿੰਘ ਜੀ ਵਰਗੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਰਗੇ, ਭਾਈ ਰਘਵੀਰ ਸਿੰਘ ਵੀਰ ਸਿੰਘ ਵੀਰ ਜੀ ਵਰਗੇ, ਉਹ ਗੁਰਮੁਖੋ ਇਹ ਸ਼ਖਸੀਅਤਾਂ ਕਿਤੇ ਐਵੇਂ ਕੌਮ 'ਚ ਪੈਦਾ ਹੋ ਜਾਂਦੀਆਂ ਨੇ? ਬਾਬਾ ਅਤਰ ਸਿੰਘ ਜੀ ਵਰਗੇ ਹੋਏ, ਜਿਨ੍ਹਾਂ ਨੇ ਜ਼ਿੰਦਗੀ ਲਾ ਦਿੱਤੀ ਸਾਰੀ ਪੰਥ ਲਈ, ਕਿਉਂਕਿ ਦੁਖਾਂਤ ਹੁੰਦਾ ਹੈ। ਉਹਨਾਂ ਨੇ ਕਿਹਾ ਇੱਕ ਤਪੱਸੀ ਨੇ ਤਪ ਕੀਤਾ ਪੱਥਰ 'ਤੇ ਬਹਿ ਕੇ, ਮੈਂ ਗੱਲ ਫਿਰ ਆਉਣਾ ਮੈਂ ਬਾਣੀ 'ਚ ਹੀ ਜੀ, ਤਪ ਕੀਤਾ ਅਤੇ ਕਹਿੰਦੇ ਨੇ ਪਰਮੇਸ਼ਵਰ ਨੇ, ਕਹਾਣੀ ਹੈ, ਪਰਮੇਸ਼ਵਰ ਨੇ ਕਿਹਾ ਵੀ ਇੰਨੀ ਬੰਦੇ ਨੇ ਜ਼ਿੰਦਗੀ ਲਾ ਦਿੱਤੀ, ਪੱਥਰ ਘਸ ਗਿਆ, ਇਹਨੂੰ ਪੁੱਛੋ ਕੀ ਚਾਹੀਦਾ। ਉਹ ਜੀ ਆਇਆ, ਉਹਨੇ ਦੂਤ ਨੇ ਕਿਹਾ ਮਹਾਰਾਜ ਜੀ ਰਿਸ਼ੀ ਜੀ ਕੀ ਚਾਹੀਦਾ ਹੈ? ਇੰਨਾ ਸਾਲ ਹੋ ਗਿਆ ਪਰਮੇਸ਼ਵਰ ਨੇ ਸੁਨੇਹਾ ਭੇਜਿਆ, ਕਹਿੰਦਾ ਅਜੇ ਵੀ ਸੁਨੇਹੇ ਹੀ ਘੱਲੇ ਸੂ, ਮੈਂ ਤਾਂ ਪੱਥਰ ਘਸਾ ਦਿੱਤਾ, ਮੈਂ ਹੱਕ ਮੰਗਣਾ, ਮੈਂ ਜ਼ਿੰਦਗੀ ਲਾ ਦਿੱਤੀ, ਇੰਨਾ ਤਪ ਕੀਤਾ। ਉਹਨੇ ਜਾ ਕੇ ਪਰਮਾਤਮਾ ਨੂੰ ਦੱਸਿਆ, ਉਹ ਕਹਿੰਦਾ ਉਹ ਤਾਂ ਪੁੱਠਾ ਹੋ ਗਿਆ ਤੇਰੇ ਤੋਂ, ਹਰਨਾਕਸ਼ ਵਰਗੀ ਹੋਇਆ ਨਾ। ਉਹ ਕਹਿੰਦਾ ਹੱਕ ਮੰਗਦਾ ਉਹ ਤੁਹਾਡੇ ਤੋਂ ਆਏ, ਮੇਰ ਨਹੀਂ ਮੰਗਦਾ। ਪਰਮੇਸ਼ਵਰ ਜੀ ਨੇ ਕਿਹਾ ਦੱਸ ਬਈ। ਉਹ ਕਹਿੰਦਾ ਜੀ ਇਸ ਪੱਥਰ 'ਤੇ ਬੈਠੇ ਹਾਂ, ਪੱਥਰ ਘਸ ਗਿਆ ਤਪ ਕਰ ਕਰਕੇ। ਪਰਮਾਤਮਾ ਕਹਿੰਦਾ ਮੈਂ ਕਰਦਾ ਇਨਸਾਫ ਹੁੰਦਾ, ਪੱਥਰ ਵੀ ਇੱਕ ਜੂਣਕ ਹੈ, ਜਿੰਨਾ ਸਮਾਂ ਤੂੰ ਪੱਥਰ 'ਤੇ ਬੈਠਾ ਉਨਾ ਸਮਾਂ ਸਿਰੇ ਸਿਰ 'ਤੇ ਪੱਥਰ ਰੱਖਾਂਗਾ, ਜੇ ਤੂੰ ਇਨਸਾਫ ਹੱਕ ਹੀ ਮੰਗਣ ਆ ਗਿਆ ਤਾਂ। ਇੱਥੇ ਗੁਰੂ ਜੀ ਨੇ ਕਿਹਾ ਨਹੀਂ, ਆਈ ਜੇ ਬਸ ਗੁਰਮੁਖੋ ਚੇਤੇ ਰੱਖਿਓ, ਖਾਲਸਾ ਨਦਰ ਵਿੱਚੋਂ ਨਿਕਲਿਆ, ਖਾਲਸਾ ਪਰਮਾਤਮਾ ਦੀ ਮੌਜ ਵਿੱਚੋਂ ਨਿਕਲਿਆ, ਇਸੇ ਕਰਕੇ ਮੈਂ ਕਹਿੰਦਾ ਖਾਲਸਾ 38ਵੀਂ ਪੌੜੀ ਵਿੱਚੋਂ ਨਿਕਲਿਆ ਹੈ। ਗੁਰੂ ਸਾਹਿਬ ਜੀ ਨੇ ਕਿਹਾ ਜੱਤ ਪਹਾਰਾ ਧੀਰ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਓ ਖੱਲਾ ਅਗਨ ਤਪਤਾਓ ਭਾਂਡਾ ਭਾਓ, ਅੰਮ੍ਰਿਤ ਤਿਤਰਾਲ ਘੜੀਐ ਸ਼ਬਦ ਸੱਚੀ ਟਕਸਾਲ। ਪਰ ਖਾਲਸਾ ਜੀ ਐਵੇਂ ਨਹੀਂ ਬਣਦਾ ਕੋਈ, ਅੰਮ੍ਰਿਤ ਉਹਨਾਂ ਨੂੰ ਮਿਲਦਾ ਜਿਹਦੇ 'ਤੇ ਸਤਿਗੁਰੂ ਦੀ ਨਦਰ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਲ। ਥੋੜ੍ਹਾ ਜਿਹਾ ਹੋਰ ਅੱਗੇ ਚੱਲੀਏ, ਜਿਹੜੇ ਸਚਿਆਰ ਪੁਰਸ਼ ਹੋਏ, ਵਾਹਿਗੁਰੂ ਜੀ ਐਵੇਂ ਨਹੀਂ ਹੋ ਗਿਆ, ਉਹਨਾਂ ਬੜੀ ਸਾਧਨਾ ਕੀਤੀ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ ਸਚਿਆਰ ਹੈ, ਸੱਤ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਸੱਚਿਆ ਸੱਚਿਆਰ ਬੰਦੇ ਹੀ ਗੁਰੂ ਕੋਲ ਬਹਿ ਸਕਦਾ ਜੀ, ਕੂੜਾ ਨਹੀਂ ਬਹਿ ਸਕਦਾ। ਇਹ ਗੁਰੂ ਰਾਮਦਾਸ ਦਾ ਵਚਨ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡੀ, ਮਨ ਵੇਖੋ ਕਰ ਨਿਰਜਾਸ, ਕੁੜਿਆਰ ਕੂੜਿਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਉਹਦਾ ਕਾਰਨ ਹੈ ਕਿਉਂਕਿ ਮੈਲਾ ਸੋਨਾ ਕਦੀ ਕੁਠਾਲੀ ਚ ਨਹੀਂ ਟਿਕਦਾ, ਮੈਲਾ ਮਨ ਕਦੀ ਗੁਰੂ ਕੋਲ ਨਹੀਂ ਛੇਤੀ ਟਿਕਦਾ। ਸ਼ੁੱਧ ਹੀ ਸੱਚਿਆਰ ਤਾਂ ਹੈ। ਉਹ ਜਿਹੜੇ ਸੱਚਿਆਰ ਪੁਰਸ਼ ਸਨ ਉਹਨਾਂ ਨੂੰ ਫਿਰ ਗੁਰਬਾਣੀ ਨੇ ਰੁਖਾਨੀਅਤ ਨਾਮ ਦਿੱਤੇ। ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਆਪ ਜੀ ਨੂੰ, ਆਪਣਾ ਜੀਵਨ ਤਾਂ ਇੰਨਾ ਕੋਈ ਨਹੀਂ ਉੱਚਾ, ਸਿੱਧੀ ਗੱਲ ਜੋ ਮਰਜ਼ੀ ਕਹੀ ਜਾਈਏ, ਬਾਬਾ ਫਰੀਦ ਸਾਹਿਬ ਜਦੋਂ ਚਲਾਣਾ ਕਰਨ ਲੱਗੇ ਨਾ, ਨਮਾਜ਼ ਪੜ੍ਹਦੇ ਨਮਾਜ਼ ਪੜ੍ਹਦਿਆਂ ਗਸ਼ੀ ਪੈ ਗਈ, ਬੇਹੋਸ਼ ਹੋ ਗਏ। ਬੜੀ ਮੈਨੂੰ ਉਹਨਾਂ ਦਾ ਜੀਵਨ ਬੜਾ ਸਿੱਖਿਆਦਾਇਕ ਹੈ। ਬੜੇ ਸਬਰ ਜੀਂਦੇ ਸਨ ਜੀ। ਤੁਸੀਂ ਦੇਖੋ ਜਿਹੜਾ ਦਰਵੇਸ਼ ਇੱਥੋਂ ਤੱਕ ਕਹਿਦਾ ਰੱਬਾ ਕਿਸੇ ਦੇ ਬੂਹੇ 'ਤੇ ਜਾਣ ਤੋਂ ਪਹਿਲਾਂ ਮਾਰ ਲਈ, ਮੈਂ ਦੁਨੀਆਂ 'ਚੋਂ ਮੌਤ ਪ੍ਰਵਾਨ ਕਰਾਂਗਾ, ਮੈਂ ਕਿਸੇ ਦੇ ਬੂਹੇ ਅੱਗੇ ਹੱਥ ਨਹੀਂ ਅੱਡਣਾ, ਬਾਰ ਪਰਾਏ ਬਹਿਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀਤਾ ਜੀਓ ਸਰੀਰੋ ਲੇ, ਜੀਓ ਸਰੀਰੋ ਲੇ। ਤੁਰੇ ਜਾਂਦੇ ਆ, ਹੱਥ 'ਚ ਸੋਟੀ ਪਕੜ ਲਈ, ਸੋਟੀ ਸਾਰੇ ਲੱਕੜ ਸਾਰੇ, ਪਤਾ ਨਹੀਂ ਮਨ 'ਚ ਕੀ ਆਇਆ, ਸੋਟੀ ਵਗਾ ਕੇ ਮਾਰੀ ਪਰਾਂ। ਕਹਿਣ ਲੱਗੇ ਫਰੀਦ, ਸਾਰੀ ਜ਼ਿੰਦਗੀ ਅੱਲਾ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲਿਆ, ਹੁਣ ਤਾਂ ਦਿਨ ਹੀ ਚਾਰ ਰਹਿ ਗਏ ਨੇ, ਨਰਜਿੰਦ ਸੋਟੀ ਦੇ ਸਹਾਰੇ ਤੁਰਿਆ ਜਾਂਦਾ। ਫਕੀਰ ਦੀ ਮੌਜ ਹੈ ਨਾ ਜੀ, ਉਹਨਾਂ ਦੀ ਆਪਣੀ ਮੌਜ ਸਨ ਉਹ। ਜਦੋਂ ਉਹ ਅੰਤਲਾ ਸਮਾਇਆ, ਯਾ ਹਈ ਯਾ ਕਿਉਂ, ਦੋ ਸ਼ਬਦ ਵਰਤੇ, ਨਮਾਜ਼ ਪੜ੍ਹਦਿਆਂ ਗਸ਼ੀ ਪੈ ਗਈ, ਹੋਸ਼ ਚ ਆਏ, ਮੁਰੀਦਾਂ ਨੂੰ ਪੁੱਛਦੇ ਨੇ ਨਮਾਜ਼ ਅਦਾ ਹੋ ਗਈ, ਉਹਨਾਂ ਕਿਹਾ ਜੀ ਨਹੀਂ। ਕਹਿੰਦੇ ਲਿਓ ਪਾਣੀ ਲਿਓ, ਮੈਂ ਵਜ਼ੂ ਕਰਾਂ, ਮੈਂ ਨਮਾਜ਼ ਪੜ੍ਹਨੀ ਹੈ। ਇੱਕ ਪਾਣੀ ਲੈਣ ਚਲਾ ਗਿਆ, ਦੂਸਰੇ ਨੇ ਕਿਹਾ ਬਾਬਾ ਸਾਹਿਬ ਜੀ ਨੂੰ, ਫਰੀਦ ਸਾਹਿਬ ਜੀ ਨੂੰ, ਤੁਹਾਨੂੰ ਨਮਾਜ਼ ਦੀ ਕੀ ਲੋੜ, ਕੀ ਜ਼ਰੂਰਤ ਨਮਾਜ਼ ਦੀ, ਪਹੁੰਚ ਚੁੱਕੇ ਹੋ। ਉਹਨਾਂ ਨੇ ਹੱਸ ਕੇ ਕਿਹਾ ਤੈਨੂੰ ਮੇਰੇ ਅੰਦਰ ਦਾ ਪਤਾ, ਮੈਂ ਕਿੱਥੇ ਖਲੋਤਾ ਹੋਇਆ, ਜਾਂ ਮੇਰਾ ਯਾਰ ਜਾਣਦਾ ਜਾਂ ਮੈਂ ਜਾਣਦਾ ਹਾਂ। ਮੈਂ ਬੇਨਤੀ ਕਰਾਂਗਾ, ਮੈਂ ਕਿਸੇ 'ਤੇ ਤਰਕ ਨਹੀਂ ਕਰਨ ਲੱਗਾ, ਪਰ ਜਿਹੜੇ ਗੁਰੂ ਨੇ ਸੱਚਿਆਰ ਪੁਰਸ਼ ਦਿੱਤੇ ਉਹਨਾਂ ਵਿੱਚੋਂ ਕੁਝ ਕੁ ਮੇਰੀਆਂ ਬੇਨਤੀਆਂ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਖਾਲਸੇ ਦੀ ਰਹਿਤ ਦਾ ਬੇਸ ਹੈ। ਹੁਣ ਜਿਹੜੇ ਕਹਿੰਦੇ, ਕਈ ਵਾਰੀ ਕਹਿੰਦੇ ਆ ਖਾਣ ਦੀ ਗੱਲ ਜੀ, ਆ ਪਾਣ ਦੀ ਗੱਲ, ਗੁਰਮੁਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਰਹਿਤਨਾਮੇ ਪੜਿਓ ਕੀਤੀ, ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਸਾਰੇ ਐਡਿਟ ਕੀਤੇ ਆ, ਜ਼ਰੂਰ ਪੜਿਓ। ਜਿਵੇਂ ਉਹ ਕੋਈ ਦਿੰਦੇ ਆ ਨਾ ਵੀ ਸਿੱਖ ਪਰਾਏ ਰੂਪ ਨੂੰ ਮੰਦੀ ਨਜ਼ਰ ਨਾਲ ਮਤ ਦੇਖੇ, ਥੱਲੇ ਪਤਾ ਹੀ ਲਿਖਦੇ ਆ ਗ੍ਰੰਥ ਗੁਰੂ ਗ੍ਰੰਥ ਜੀ ਕੀ ਸਾਖ, ਪਰਤ ਰਿਹਾ ਰੂਪ ਨਾ ਪੇਖਿਆ ਨੇਤਰ। ਉਹਨਾਂ ਨੇ ਰਹਿਤਨਾਮਿਆਂ ਨੂੰ ਆਧਾਰ ਗੁਰੂ ਗ੍ਰੰਥ ਸਾਹਿਬ ਕਹਿ ਪਿਆਰਿਓ, ਤਾਂ ਮੈਂ ਹੋਕਾ ਇਹ ਦੇ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਹਰ ਇੱਕ ਦੀ ਪਰਿਭਾਸ਼ਾ ਦਿੰਦੇ ਆ। ਇੱਥੋਂ ਤੱਕ ਅੱਜ ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਤੇ ਰੱਬ ਦੀ ਪਰਿਭਾਸ਼ਾ ਵੀ ਦੇ ਦਿੱਤੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰਗ ਗੁਰਪ੍ਰਸਾਦ। ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਪਰਿਭਾਸ਼ਾ ਵੀ ਦੇ, ਇੱਥੋਂ ਤੱਕ ਸਤਿਗੁਰੂ ਨੇ ਆਪਣੀ ਪਦਵੀ ਦੀ ਪਰਿਭਾਸ਼ਾ ਵੀ ਦੇ ਦਿੱਤੀ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਇੱਥੋਂ ਤੱਕ ਕਹਿ ਦਿੱਤਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨਸ ਜੈ ਹਰ ਪਰਮ ਪਦ ਲਈਐ। ਮਹਾਰਾਜ ਕਿਹਾ ਗੁਰੂ ਦੀ ਪਰਿਭਾਸ਼ਾ ਦਿੱਤੀ। ਮੈਂ ਬੇਨਤੀ ਕਰਾਂ, ਕੋਈ ਸ਼ਬਦ ਨੇ ਸੰਤ ਦੀ ਪਰਿਭਾਸ਼ਾ ਦਿੱਤੀ, ਸੱਚਿਆਰ ਸੰਤ ਦੋਨੋਂ ਪੱਖ ਨੇ। ਮੈਂ ਸੰਤ ਸ਼ਬਦ ਦੇ ਬਿਲਕੁਲ ਵੱਲ ਖਰਾਬ ਨਹੀਂ, ਕਿਉਂਕਿ ਸਾਨੂੰ ਇਹ ਵੀ ਸਜ਼ਾ ਦਿੱਤੀ ਜਾਂਦੀ ਹੈ, ਸੰਤ ਸੇਵੀ ਨੇ, ਮੈਂ ਬਿਲਕੁਲ ਕਹਿਣਾ, ਮੈਂ ਸਟੇਜ 'ਤੇ ਐਲਾਨ ਕਰਨਾ, ਮੈਂ ਗੁਰਮੁਖ ਜਪਣ ਵਾਲਿਆਂ ਦਾ ਸੇਵੀ ਹਾਂ, ਮੈਂ ਸਾਕਤਾਂ ਦਾ ਸੇਵੀ ਨਹੀਂ। ਫਿਰ ਅਰਜ ਹੈ ਉੱਥੇ ਸੰਤ ਕੌਣ ਹੈ ਗੁਰਮੁਖ, ਉੱਥੇ ਬਕਾਇਦਾ ਗੁਰੂ ਜੀ ਨੇ ਲਿਖਿਆ ਸੰਤ ਦੀ ਰਹਿਤ, ਕੌਣ ਹੈ ਸੰਤ, ਚਲੋ ਇੱਕ ਤਾਂ ਸਲੋਕ ਪੜ੍ਹਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਇਹ ਸਾਰੇ ਸ਼ਬਦ ਨੂੰ ਪੜ੍ਹ ਕੇ ਦੇਖਿਓ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਸੱਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕੋਟ ਕੋਟ ਅੱਗ ਕਾਟਣ ਹਾਰਾ। ਵਾਹਿਗੁਰੂ ਏਡਾ ਵੱਡਾ ਸੰਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਆਖ ਹੈ ਸਚਿਆਰ ਸੰਤ ਦੀ ਪਰਿਭਾਸ਼ਾ। ਮੈਂ ਆਪ ਜੀ ਨੂੰ ਕਿਉਂ ਕਿਹਾ, ਆਪਾਂ ਨੂੰ ਅਸੀਂ ਵੀ ਹਾਂ ਜੀ, ਇਹ ਮੈਂ ਤੁਹਾਨੂੰ ਆਰੰਭ 'ਚ ਕਿਹਾ, ਭਾਈ ਸਾਹਿਬ ਬੋਲੇ ਕੋਈ ਪਤਾ ਨਹੀਂ ਜ਼ਿੰਦਗੀ ਦਾ, ਕੋਈ ਦਾਵਾ ਨਹੀਂ ਜ਼ਿੰਦਗੀ 'ਚ, ਕਿੱਥੇ ਬੰਦੇ ਜਾ ਡਿੱਗਣਾ, ਪਰ ਹੱਥ ਜੋੜ ਕੇ ਬੇਨਤੀ ਜੇ ਇਸ ਬਾਪੂ ਦੀ ਬੁੱਕਲ 'ਚ ਬਹਿਣਾ ਸ਼ੁਰੂ ਕਰ ਦਈਏ, ਹੈਂ ਗੋਦੀ 'ਚ ਬਹਿਣ ਲੱਗੂਗੇ, ਗੱਦੀਆਂ ਪਿੱਛੇ ਪਿੱਛੇ ਭੱਜਣਗੀਆਂ। ਜਿਹਦੀ ਗੱਦੀ ਛੱਡ ਕੇ ਗੱਦੀਆਂ ਪਿੱਛੋਂ ਭੱਜੋਗੇ, ਨਾ ਇਹ ਰਹਿਣਾ ਨਾ ਗੱਦੀ ਮਿਲਣੀ ਹੈ। ਕਿ ਆਪਾਂ ਸਾਰੇ ਸਹਿਜ ਪਾਠ ਕਰਨੇ ਆ ਜੀ, ਹੈਂ ਤੇ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਨਹੀਂ। ਵੇਖੋ ਗੁਰਮੁਖੋ, ਕੱਲ ਭਾਈ ਸਾਹਿਬ ਨੂੰ ਮੈਨੂੰ ਗੱਲ ਕਹੀ, ਮੈਂ ਸੰਗਤ 'ਚ ਕਹਿਣ ਗੁਰੂ ਜੀ ਨਹੀਂ ਕਰਦਾ, ਕੱਲ ਮੈਂ ਇੱਕ ਬੇਨਤੀ ਕੀਤੀ ਸ਼ਾਇਦ ਇੱਥੇ ਕਿ ਬੈਠੇ ਸਾਂ, ਮੇਰੀਆਂ ਧੀਆਂ ਵਰਗੀਆਂ ਬੈਠੀਆਂ ਨੇ, ਮੇਰੀਆਂ ਮਾਤਾਵਾਂ ਵਰਗੀਆਂ ਬੈਠੀਆਂ ਨੇ, ਬੜੀ ਬੜੀ ਓਪਰੀ ਗੱਲ ਲੱਗਣੀ। ਅੱਜ ਸਾਇੰਸ ਇਸ ਚੀਜ਼ ਨੂੰ ਮੰਨ ਰਹੀ, ਜਿਹੜੀਆਂ ਬੀਬੀਆਂ ਡਾਕਟਰਾਂ ਨੂੰ ਪਤਾ ਹੈ, ਜਿਸ ਵਕਤ ਬੱਚਾ ਮਾਂ ਦੇ ਉਦਰ 'ਚ ਨਿਵਾਸ ਕਰਦਾ 3-4 ਮਹੀਨੇ ਤੋਂ ਬਾਅਦ, ਮੈਂ ਕਹਾਂਗਾ ਜੋ ਕਦੀ ਕਿਸੇ ਗੁਰਦੁਆਰੇ ਨੇ ਕਿਹਾ ਵੀ ਜਿਨ੍ਹਾਂ ਬੀਬੀਆਂ ਦੀ ਕੁੱਖ 'ਚ ਔਲਾਦ ਕਹੇ ਉਹਨਾਂ ਲਈ ਸਪੈਸ਼ਲ ਕਲਾਸ ਦਾ ਪ੍ਰਬੰਧ ਕੀਤਾ ਗਿਆ ਹੈ, ਨਹੀਂ ਹੈਗਾ ਨਾ? ਜੇਕੋ ਜਿਹੀ ਉਹ ਸੱਚੀ ਮੁੱਚੀ ਜਿਹੜੀ ਮਾਂ 9 ਮਹੀਨੇ ਔਲਾਦ ਲਈ ਕੁਰਬਾਨੀ ਕਰ ਗਈ ਨਾ, ਸਮਝੋ ਉਹਦੀ ਕੁੱਖ 'ਚ ਜਨਮ ਲੈਣ ਵਾਲਾ ਗੁਰੂ ਕਾ ਸਿੱਖ ਜ਼ਰੂਰ ਹੋਵੇਗਾ। ਕਦੀ ਕਿਸੇ ਨੇ ਕਿਹਾ ਵੀ ਤੁਸੀਂ ਵੇਖਣਾ ਕੀ, ਡਾਕਟਰ ਬਾਕੀ ਕਹਿੰਦੇ ਆ ਤੂੰ ਆਹ ਖੁਰਾਕ ਨਾ ਖਾਓ, ਆਹ ਨਾ ਖਾਓ, ਪਰ ਸਪਿਰਚੁਅਲ ਖੁਰਾਕ ਕੀ ਹੈ? ਇੱਥੋਂ ਤੱਕ ਗੁਰੂ ਅਰਜਨ ਦੇਵ ਵਚਨ ਕਰਦੇ ਆ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਨਿਵਾਸ ਹੋਇਆ, ਮਾਤਾ ਗੰਗਾ ਜੀ ਕਦੀ ਚਿੰਤਾ 'ਚ ਨਹੀਂ ਗਏ, ਉਹ ਖੇੜੇ 'ਚ ਰਹਿੰਦੇ ਸਨ। ਉਧਰ ਮਾਹ ਆਏ ਕੀ ਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ। ਉਸ ਵਿਗਾਸ ਦਾ ਅਰਥ ਬਾਹਰ ਦਾ ਨਹੀਂ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਮੇਰੀ ਬੇਨਤੀ ਹੈ ਬੀਬੀਓ ਭੈਣੋ ਵੀਰੋ, ਵੇਖੋ ਵਾਹਿਗੁਰੂ ਮਿਹਰ ਕਰੇ, ਇੱਕ ਤਾਂ ਉਸ ਪਰਿਵਾਰ ਦਾ ਸਾਰਾ ਮਾਹੌਲ ਤਬਦੀਲ ਹੋਣਾ ਬਹੁਤ ਜ਼ਰੂਰੀ ਹੈ। ਜੇ ਬਾਹ ਵੀ ਨਸ਼ੇ 'ਚ ਧੋਟੋ ਕੇ ਆ ਗਿਆ, ਵਾਸ਼ਨਾ ਮੁਕਤ ਨਹੀਂ ਹੋ, ਜੇ ਘਰ 'ਚ ਸਿਰਫ ਜਿਹੋ ਜਿਹਾ ਸਕਰੀਨ, ਸਭ ਤੋਂ ਵੱਧ ਅਸਰ ਕਰਦਾ ਅੱਖਾਂ, ਜੇ ਸਕਰੀਨ ਉੱਤੇ ਸਾਰੇ ਦਿਨ ਗਾਣੇ ਸੁਣਦੀ ਬੀਬੀ, ਉਹ ਮਤ ਸਮਝੇ ਪੁੱਤਰ ਟੇਕ ਕੇ ਧੀ ਮੇਰੀ ਟੇਕ ਕੇ ਬਾਣੀ ਸੁਣ ਲੈਗੀ, ਨਹੀਂ, ਕਿਉਂਕਿ ਅਸੀਂ ਉਹਦੀ ਜਿਹੜਾ ਬੇਸ ਉਹਦਾ ਨਾਸ਼ ਮੈਂ ਮਾਰਨੇ ਆ। ਮੇਰੀ ਫਿਰ ਅਰਜ਼ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਕਹਿ ਕੇ ਆਪਣੀ ਗਾਥਾ ਕਹਿ ਰਿਹਾ ਮਹਾਰਾਜ, ਤੈ ਹਮ ਅਧਿਕ ਤਪੱਸਿਆ ਸਾਧੀ, ਮਾਂ ਕਾਲ ਕਾਲ ਕਾ ਆਰਾਧੀ, ਇਹ ਵਿਦ ਕਰਤ ਤਪੱਸਿਆ ਦਵਾਇਓ, ਦਵੈ ਤੈ ਏਕ ਰੂਪ ਹੋਏ ਗਏ। ਆਪਣੀ ਗੱਲ ਕਰਦਿਆਂ, ਜਨਮ ਤੋਂ ਪਹਿਲਾਂ ਦੀ ਗੱਲ ਕਰਦਿਆਂ, ਇੱਥੇ ਮਾਂ ਬਾਪ ਦਾ ਜ਼ਿਕਰ ਕਰ ਗਏ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ। ਮੈਂ ਕਈ ਵਾਰੀ ਸੋਚਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤ ਗੁਜਰੀ ਜੀ ਦਾ ਵਿਆਹ ਕਰਤਾਰਪੁਰ ਹੋਇਆ ਦੁਆਬੇ 'ਚ, ਤੇ ਹਜ਼ੂਰ ਦਾ ਆਗਮਨ ਪਟਨਾ ਸਾਹਿਬ ਹੋਇਆ ਹੈ, ਤੇ ਵਿਆਹ ਹੋਇਆਂ ਨੂੰ ਮੈਂ ਕਈ ਵਾਰੀ ਰਿਪੀਟ ਕੀਤਾ, 33 ਸਾਲ ਹੋ ਚੁੱਕੇ ਨੇ ਗ੍ਰਿਸ਼ਤੀ ਨੂੰ ਵਿਆਹ ਹੋਇਆਂ, ਕਿਉਂਕਿ 33 ਸਾਲ ਉਹ ਕੁੱਖ ਤਿਆਰ ਹੋਈ ਜਿਹਨੇ ਮਰਦ ਅਗੰਬੜੇ ਨੂੰ ਜਨਮ ਦੇਣਾ ਸੀ। ਗੁਰੂ ਸਾਹਿਬ ਨੇ ਇਸ ਕਰਕੇ 17 ਲਿਖੀਆਂ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਉਹਨਾਂ ਨੇ ਕਿਹਾ ਇਸ ਧਰਤੀ ਤੇ ਸਿਰਫ ਇੱਕੋ ਗੋਦ ਹੈ ਮਾਂ ਗੁਜਰੀ ਦੀ, ਉਸ ਤੋਂ ਬਿਨਾਂ ਤੇਰੇ ਲਈ ਕੋਈ ਗੋਦ ਨਹੀਂ। ਤਿੰਨ ਪ੍ਰਭ ਜਬ ਆਇਸ ਮੋਇ ਦੀਆ, ਜਦੋਂ ਉਹਨਾਂ ਕਿਹਾ ਇਸ ਕੁੱਖ, ਤਬ ਹਮ ਜਨਮ ਕੱਲੂ ਮੈਂ ਲਿਆ। ਮੇਰੀ ਫਿਰ ਬੇਨਤੀ ਹੈ ਕਿ ਆਹ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਾਂਗੇ ਨਾ, ਮੈਂ ਫਿਰ ਲਫ਼ਜ਼ ਵਰਤਣ ਲੱਗਾ, ਕਿ ਹਰ ਚੀਜ਼ ਦੀ ਸਾਨੂੰ ਉੱਤਰ ਮਿਲੇਗਾ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਟੈਕਸਟ ਬੁੱਕ ਨਹੀਂ, ਗੁਰੂ ਗ੍ਰੰਥ ਸਾਹਿਬ ਹੋਲੀ ਬੁੱਕ ਨਹੀਂ। ਗੁਰਮੁਖੋ, ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਸਾਨੂੰ, ਲੋਕੋ ਦੁਨੀਆਂ ਦੇ ਧਰਮ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਆ, ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦਾ ਹੈ। ਸ਼ਬਦ ਬਾਣੀ, ਗੁਰਬਾਣੀ ਪਰਮਾਤਮਾ ਨਾਲ ਗੱਲਾਂ ਕਰਦੀ। ਹੁਣ ਸੰਤ ਕੌਣ ਹੈ? ਥੋੜੇ ਜਿਹੇ ਅਰਥ ਆਪਾਂ ਇਹਦੇ ਕਰ ਲਈਏ। ਸੰਤ ਰਹਿਤ ਸੁਣੋ ਮੇਰੇ ਭਾਈ, ਕਿਉਂਕਿ ਖਾਲਸੇ ਦੀ ਰਹਿਤ ਹੈ। ਖਾਲਸਾ ਕੇਵਲ ਵਿਖਾਵਾ ਨਹੀਂ ਬਖਸ਼ਦੇ, ਅੱਜ ਵਿਖਾਵਾ ਡਰਾਵਾ ਬਣ ਚੁੱਕਾ ਹੈ। ਜਿਸ ਲਿਬਾਸ ਨੂੰ ਦੇਖ ਕੇ, ਇਹ ਗੱਲ ਬੜੀ ਮੈਂ ਕੌੜੇ ਸ਼ਬਦ ਕਹਿ ਰਿਹਾ, ਜਿਸ ਲਿਬਾਸ ਨੂੰ ਦੇਖ ਕੇ ਲੋਕ ਕਹਿੰਦੇ ਸਨ ਪਰਵਾਹ ਨਹੀਂ, ਹੁਣ ਸੱਚੀ ਮੁੱਚੀ ਡਰ ਲੱਗਣ ਲੱਗ ਪਿਆ ਜੀ, ਕਿਉਂਕਿ ਜ਼ਬਾਨ ਤੋਂ ਕੀ ਬੋਲੇਗਾ। ਜੇ ਇਹ ਸ਼ਬਦ ਵਰਤਾਂ, ਮੈਂ ਇੱਕ ਦਿਨ ਪਾਠ ਕਰਦਿਆਂ ਕਿਹਾ, ਜੇ ਅਸੀਂ ਪਾਠ ਤੇ ਕਰਦੇ ਨਹੀਂ, ਮੱਥਾ ਟੇਕਿਆ ਸਿਰਫ ਪਾਠ ਨਹੀਂ ਕੀਤਾ, ਤੇ ਇਹ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਹੀਂ ਮੰਨਦਾ। ਚੇਤੇ ਰੱਖਿਓ, ਜੇ ਪਾਠ ਨਹੀਂ ਕੀਤਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਬਿਨਾਂ ਕਿਸੇ ਨੂੰ ਮੰਨਦਾ, ਉਹ ਵੀ ਅਖੰਗਤਾ ਦਾ ਰੂਪ ਧਾਰਨ ਕਰ ਜਾਂਦਾ। ਮਹਾਰਾਜ ਨੇ ਕਿਹਾ, ਏਕੋ ਏਕ ਸਹਿ ਕਹਿ ਸਭ ਕੋਈ, ਹਉਮੈ ਗਰਭ ਵਿਆਪੇ। ਅਸੀਂ ਕਹਿੰਦੇ ਇੱਕ ਜਪੋ, ਏਕੋ ਜਪ, ਏਕੋ ਸਲਾਹ ਪੜ੍ਹਨੇ, ਇੱਕ ਨੂੰ ਜਪ, ਏਕ ਤੂਈ। ਪਰ ਗੁਰੂ ਸਾਹਿਬ ਕਹਿੰਦੇ ਜਦੋਂ ਇੱਕ ਨੂੰ ਜਪਿਆ ਹੀ ਨਹੀਂ, ਮੇਰੀ ਇਸ ਨੁਕਤੇ ਨੂੰ ਸੁਣਿਓ, ਜੇ ਮੈਂ ਇੱਕ ਦੀ ਬੰਦਗੀ ਨਹੀਂ ਕੀਤੀ, ਸਿਰਫ ਹਉਮੈ ਚ ਟੰਡੋਰਾ ਪਿੱਟੀ ਜਾਣਾ, ਇੱਕ ਤੋਂ ਬਿਨਾਂ, ਇੱਕ ਤੋਂ ਬਿਨਾਂ। ਗੁਰੂ ਸਾਹਿਬ ਕਹਿੰਦੇ ਹਉਮੈ ਦੇ ਮਾਰਿਆ ਤੂੰ ਇੱਕ ਨਾਲ ਕਿਹੜੀਆਂ ਗੱਲਾਂ ਕੀਤੀਆਂ। ਏਕੋ ਏਕ ਹੈ ਸਭ ਕੋਈ, ਹਉਮੈ ਗਰਭ ਵਿਆਪੇ। ਸੰਤ ਦੀ ਰਹਿਤ ਕੀ? ਕਿਉਂਕਿ ਬਾਣੀ ਅੰਦਰਲੀ ਬਾਹਰਲੀ ਰਹਿਤ ਦੱਸਦੇ। ਹੁਣ ਕਈ ਸੱਜਣ ਕਹਿੰਦੇ ਬਾਹਰ ਦੀ ਰਹਿਤ ਕੋਈ ਨਹੀਂ ਦੱਸੀ, ਬਿਲਕੁਲ ਦੱਸੀ ਬਾਬਾ। ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ, ਮਨ ਮੈਂ ਚੱਲੇ ਵਿਕਾਰ। ਦੋ ਗੱਲਾਂ ਕਹੀਆਂ ਇੱਥੇ। ਕਹਿੰਦੇ ਉਹ ਖਾਣਾ ਖਾਈ ਜਿਹਦੇ ਨਾਲ ਤੇਰਾ ਸਰੀਰ ਰੋਗੀ ਨਾ ਹੋਵੇ, ਤੇ ਉਹ ਖਾਣਾ, ਵਾਹਿਗੁਰੂ, ਉਹ ਖਾਣਾ ਨਾ ਖਾਈ ਜਿਹਦੇ ਨਾਲ ਤੇਰਾ ਸਰੀਰ ਰੋਗੀ ਹੋ ਜਾਏ। ਉਹ ਖਾਣਾ ਖਾਈ ਜਿਹਦੇ ਨਾਲ, ਅੰਨ ਨਾਲ ਤੇਰੇ ਅੰਦਰ ਫੁਰਨੇ ਮਾੜੇ ਨਾ ਬਣਨ। ਭਾਈ ਸਾਹਿਬ ਸੁਣਿਓ, ਅੰਨ ਦੇ ਕੋਈ ਇੱਕ ਹਿੱਸਾ ਥੋੜ੍ਹਾ, ਅੰਨ ਤਾਂ ਚਾਰ ਪੰਜ ਪੜਾਵਾਂ ਚੋਂ ਨਿਕਲਦਾ। ਬਾਬਾ ਹੋਰ ਖਾਣਾ ਖੁਸ਼, ਹਾਲਾਂਕਿ ਉੱਥੇ ਖਾਣ ਦਾ ਅਰਥ ਬਹੁਤ ਹੋ ਰਹੇ, ਉੱਥੇ ਰੋਟੀ ਰੋਟੀ ਨਹੀਂ, ਉੱਥੇ ਹੈ ਸਭ ਰਸ ਮਿੱਠਾ, ਮੰਨਿਆ ਸੁਣਿਆ ਸਾਲੋਣੇ, ਖੜ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਪਾਓ ਇੱਕ, ਜਾਂ ਕੋ ਨਦਰ ਕਰੇ ਬਾਬਾ। ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ। ਇਹਦੇ ਪਿੱਛੇ ਨਹੀਂ ਲੱਗਣਾ ਸੱਚੀ ਭਾਈ ਸਾਹਿਬ, ਮੈਨੂੰ ਵੀ ਰੋਕਦੇ ਪਏ ਅੱਜ ਕੱਲ੍ਹ, ਤੇ ਆਹ ਜਿਹੜੀ ਹੈ ਨਾ ਬੜੀ ਭੈੜੀ ਜੇ। ਇਹ ਪਹਿਲਾਂ ਡਾਇਨਿੰਗ ਟੇਬਲ ਤੇ ਪਿਆ, ਸਭ ਕੁਝ ਖਾਈ ਜਾਂਦੀ, ਰਾਤ ਨੂੰ ਸਾਰਾ ਦਿਨ ਤੁਰਿਆ ਫਿਰਦਾ ਜਾਂ ਬਾਥਰੂਮ ਚੱਲਿਆ ਫਿਰਦਾ। ਤੇ ਬਾਬਾ ਜੀ ਕਹਿੰਦੇ ਤੂੰ ਸਮਝ, ਜਿਹਦੇ ਖਾਣ ਨਾਲ ਰਾਤ ਤੂੰ ਸੌ ਨਹੀਂ ਸਕਣਾ, ਕਿਉਂ ਖਾਣਾ ਪਿਆ? ਤਨ ਪੀੜੀ ਹੈ, ਢਿੱਡ ਪੀੜ ਤੈਨੂੰ ਹੁੰਦੀ ਪਈ ਹੈ, ਸਿਰ ਪੀੜ ਤੈਨੂੰ ਹੁੰਦੀ ਪਈ, ਬਲੱਡ ਪ੍ਰੈਸ਼ਰ ਤੇਰਾ ਵੱਧ ਗਿਆ, ਸ਼ੂਗਰ ਤੇਰੀ ਵੱਧ ਗਈ ਹੈ, ਤੇ ਜੀਭ ਨੇ ਕੀ ਕਰਨਾ? ਇਹ ਤਾਂ ਆਲੇ ਚ ਪਈ ਹੈ, ਇਹਨੂੰ ਪੀੜ ਥੋੜਾ ਹੁੰਦੀ। ਵੇਖੋ ਗੁਰੂ ਸਾਹਿਬ ਨੇ ਸ਼ਬਦ ਜਿਹੜੇ ਵਰਤੇ, ਜਿੱਤ ਖਾਧਾ ਤਨ ਪੀੜੀ ਹੈ। ਇਹ ਗੱਲ ਹੋਰ ਚੇਤੇ ਰੱਖੀ, ਮਨ ਮੈਂ ਚੱਲੇ ਵਿਕਾਰ। ਇਸ ਮੈਂ ਤਾਂ ਲਿਆ ਤਨ ਤੇ ਮਨ, ਕਿਉਂ ਕਿਹਾ ਭੋਜਨ ਨਾਲ? ਤਨ ਪੀੜੀ ਹੈ ਕਿਉਂਕਿ ਜਿਹੜਾ ਅੰਨ ਹੈ ਨਾ ਜੀ, ਇਹਦੇ ਚਾਰ ਪੰਜ ਪੜਾਅ ਨੇ। ਪੁਰਾਣੇ ਗੁਰਸਿੱਖ ਅੱਜ ਵੀ ਕਈ ਹੈਗੇ ਨੇ ਜੀ, ਉਹ ਕੀ ਕਰਦੇ ਸਨ, ਜਿਵੇਂ ਸੰਗਤ ਇਕੱਠੀ ਹੋਣੀ ਨਾ ਜੀ, ਤੇ ਦਾਲ ਦੇ ਦੇਣੀ ਚੁਣਨ ਵਾਸਤੇ, ਪਹਿਲਾਂ ਦਾਲ ਹੱਥਾਂ ਨਾਲ ਚੁਣਦੇ ਸਨ। ਇਹ ਗੱਲ ਕਹਿਣੀ, ਹਰ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਨਾ, ਇਹ ਬਾਬਾ ਅਤਰ ਸਿੰਘ ਕਰਾਉਂਦੇ ਹੁੰਦੇ ਸਨ, ਚੱਕੀ ਚੱਲਦੀ ਸੀ। ਹਾਂ, ਇੱਕ ਕਣਕ ਦੇ ਜਿਹੜਾ ਆਟਾ ਰੋਜ਼ ਹੀ ਪੀਂਦੀਆਂ ਸਨ ਬੀਬੀਆਂ, ਉਹਨਾਂ ਕਿਸਾਰੀਆਂ ਇਕੱਠੀਆਂ ਹੋ ਜਾਣਾ, ਇੱਕ ਇੱਕ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਨਾ। ਉਹ ਕਿਉਂ ਕਰਾਉਂਦੇ ਸਨ? ਕਿਉਂਕਿ ਅੰਨ ਦਾ ਸਭ ਤੋਂ ਬਰੀਕ ਜਿਹੜੀ ਐਨਰਜੀ, ਉਹ ਮਨ ਚ ਜਾਂਦੀ ਹੈ। ਆਉਂ ਜੇ ਅਸੀਂ ਕਹਿ ਦੇਣ ਜੈਸਾ ਅੰਨ ਤੈਸਾ ਮਨ, ਸ਼ਾਸਤਰ ਕਹਿੰਦਾ ਹੈ ਅੰਨ ਦੇ ਪਹਿਲਾ ਹਿੱਸਾ ਬਣਦਾ ਸਾਡੀ ਜੀਭ ਦਾ ਸਵਾਦ, ਦੰਦ ਕੱਟਦੇ ਨੇ ਜੀਭ ਸਵਾਦ ਲੈਂਦੀ, ਇੱਕ ਹਿੱਸਾ ਬਣਦਾ। ਜੇ ਭਾਈ ਸਾਹਿਬ ਤੁਸੀਂ ਦੱਸ ਰਹੇ ਸੀ, ਮੇਦੇ ਜਾ ਕੇ ਜਿੱਥੇ ਜਿੱਥੇ ਲੋੜ ਪੈਂਦੀ ਸਭ ਕੁਝ ਪਹੁੰਚਾ ਦਿੰਦਾ, ਇੱਕ ਤਾਂ ਐਨਰਜੀ ਹੋ ਗਈ ਜਮ੍ਹਾਂ। ਦੂਜਾ ਅੰਨ ਦਾ ਹਿੱਸਾ ਬਣਦਾ ਮਲ, ਉਹ ਖਾਰਜ ਹੁੰਦੀ ਰੋਜ਼, ਉਹ ਵੀ ਤਾਂ ਅੰਨ ਚੋਂ ਨਿਕਲੀ ਹੈ ਨਾ। ਤੀਜਾ ਹਿੱਸਾ ਬੜਾ ਸੂਕਸ਼ਮ ਹੈ, ਜਿਹੋ ਜਿਹਾ ਅੰਨ ਖਾਧਾ ਉਹੋ ਜਿਹਾ ਸਰੀਰ ਵੀ ਜਾਣਾ, ਨਾੜਾਂ ਚ ਇੰਟਰਨਲ ਪਾਰਟ ਉਹ ਕੁਝ ਪਹੁੰਚਾਣਗੇ, ਉਸ ਤਰ੍ਹਾਂ ਮਲ ਬਣਨਾ, ਮਲ ਖਾਰਜ ਹੋਣਾ। ਤੀਜਾ ਹਿੱਸਾ ਹੈ ਅੱਤ ਦਾ ਸੂਕਸ਼ਮ, ਜਿਹੜਾ ਦਿਸਦਾ ਨਹੀਂ, ਉਹ ਅੰਨ ਵਿੱਚੋਂ ਵਿਚਾਰ ਨੂੰ ਜਨਮ ਦਿੰਦਾ ਹੈ। ਇੱਥੇ ਬਾਬਾ ਜੀ ਨੇ ਕਲਾ ਹੀ ਨਹੀਂ ਕਿਹਾ ਤਨ ਪੀੜੀ ਹੈ, ਨਾਲ ਕਿਹਾ ਮਨ ਮੈਂ ਚੱਲਾਂ ਵਿਕਾਰ। ਜੇ ਤਾਮਸੀ ਭੋਜਨ ਖਾਧਾ, ਉਸ ਭੋਜਨ ਨੇ ਤੇਰੇ ਅੰਦਰ ਨੂੰ ਅੰਮ੍ਰਿਤ ਵੇਲੇ ਨਿਤਨੇਮ ਚ ਨਹੀਂ ਟਿਕਣ ਦੇਣਾ। ਹੁਣ ਜੇ ਅਸੀਂ ਕਹਿੰਦੇ ਬਾਬਾ ਜੀ ਨੇ ਕਹਿ ਦਿੱਤਾ, ਹੁਣ ਸਾਡੇ ਸਭ ਕੁਝ ਖਾਈ ਜਾਂਦੇ ਆ ਤੇ ਗੇੜੇ ਦੇ ਗੇੜੇ ਦਿੰਦੇ ਆ। ਹੁਣ ਕਰੀਏ ਕਿ ਗੁਰਦੁਆਰਿਆਂ ਜਿੰਨਾ ਜੀਵ ਰਸ ਹੁੰਦਾ ਇੰਨਾ ਕਿਤੇ ਹੈ ਹੀ ਨਹੀਂ। ਉਹ ਮੈਂ ਇਸ਼ਤਿਹਾਰ ਪੜ੍ਹਨਾ ਨੇ ਜੀ, ਅੱਜ ਫਲਾਣੇ ਵੱਲੋਂ ਜਲੇਬੀਆਂ ਦਾ ਲੰਗਰ ਹੈ ਜੀ, ਫਲਾਣੇ ਨੇ ਗੋਲ ਗੱਪੇ ਦੇਣੇ ਨੇ। ਉਹ ਗੁਰਮੁਖੋ ਕਦੀ ਇਹ ਵੀ ਲਿਖ ਕੇ ਲਾ ਦਿਓ, ਅੱਜ ਫਲਾਣੇ ਸਿੰਘ ਨੇ ਆਉਣਾ ਤੇ 2 ਘੰਟੇ ਸਿਮਰਨ ਹੋਣਾ ਹੈ, ਸਟਾਰ ਸਾਰੇ ਖਾਲੀ ਹੋ ਜਾਣਗੇ ਸਟਾਰ। ਮੇਰੀ ਇੱਕ ਹਾਸੇ ਚ ਨਾ ਜਾਇਓ, ਗੁਰਮੁਖੋ ਸੱਚੀ ਹੈ, ਇਹ ਗੁਰਮਤ ਹੈ ਜੀ। ਉਂਝ ਕੋਈ ਸ਼ੱਕ ਨਹੀਂ ਕਿ ਗੁਰੂ ਘਰ ਵਿੱਚ ਰਸ ਅੰਮ੍ਰਿਤ ਖੀਰ ਘਿਆਲੀ ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ। ਪਰ ਸਭ ਤੋਂ ਬਰੀਕ ਦੱਸੋ, ਗੁਰੂ ਨਾਨਕ ਸਾਹਿਬ ਤੋਂ ਸਮਰੱਥ ਕੋਈ ਹੋ ਸਕਦਾ? ਅਸੀਂ ਕਹਿੰਦਾ ਬਾਬਾ ਮੇਰੇ ਸਭ ਤੋਂ ਸਮਰੱਥ, ਮਲਕ ਭਾਗੋ ਤਰਲੇ ਮਾਰ ਕੇ ਕਹਿੰਦਾ ਇੱਕ ਪੂੜੀ ਖਾ ਲਓ, ਕੜਾਈ ਖਾ ਲਓ, ਮੇਰੀ ਇੱਜ਼ਤ ਰਹਿ ਜੂ ਬਰਾਦਰੀ ਚ। ਬਾਬਾ ਜੀ ਕਹਿੰਦੇ ਮੈਂ ਨਹੀਂ ਖਾਣਾ। ਉਹ ਕਹਿੰਦਾ ਵੀ ਖਾਣ ਚ ਕੀ ਹੈ? ਇੱਕ ਬੁਰਕੀ ਗਈ ਅੰਦਰ, ਕਹਿਣ ਲੱਗੇ ਮਲਕ ਭਾਗੋ, ਕਿੱਕਰ ਦੇ ਬੀਜ ਨੂੰ ਹੱਥਾਂ ਚ ਮਲੀਏ ਤੇ ਕੰਡੇ ਬੀਜ ਨਹੀਂ ਹੁੰਦੇ, ਬੀਜਣ ਤੋਂ ਬਾਅਦ ਨਿਕਲਦੇ ਆ। ਖਾਣਾ ਸੌਖਾ ਹੈ, ਸੁਰਤ ਕਰਕੇ ਜਦੋਂ ਬੰਦਗੀ ਕਰਨੇ ਆ ਤੰਗ ਕਰਦੇ ਆ। ਗੁਰਮੁਖੋ ਮੇਰੀ ਬੇਨਤੀ ਕੀ ਮਰਿਆਦਾ ਨਹੀਂ? ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ। ਅਗਲੀ ਗੱਲ ਹੋਰ ਜੇ ਜਿਹੜੀ ਬੜੀ ਖਤਰਨਾਕ ਹੈ, ਗੱਡੀ ਆ ਗਈ ਵੱਡੀ, ਉਦੋਂ ਘੋੜੇ ਸਨ ਤੇ ਬੰਦਾ ਇਸੇ ਹੋਮੇ ਚ ਲੋਕੀ ਮੇਰੀ ਗੱਡੀ ਵੱਲ ਵੇਖਣਗੇ। ਬਾਬਾ ਜੀ ਨੇ ਕਿਹਾ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਆ ਕਿਤੇ ਚੜ੍ਹਨਾ ਤੇਰਾ ਹੰਕਾਰ ਨਾ ਬਣ ਗਿਆ, ਕਿਉਂਕਿ ਇਹ ਵੀ ਮਨ ਨੂੰ ਟਿਕਣ ਨਹੀਂ ਦਏਗਾ, ਤੇਰਾ ਪਹਿਨਣਾ ਵੀ ਵਿਕਾਰ ਨਾ ਬਣ ਜਾਏ। ਮੈਂ ਆਪਣੂੰ ਫਿਰ ਬੇਨਤੀ ਕਰਾਂਗਾ, ਸੰਤ ਦੀ ਪਹਿਲੀ ਰਹਿਤ ਇਹ ਵੇ ਆਠ ਪੈਰ ਨਿਕਟ ਕਰ ਜਾਣੇ, ਅੱਠੇ ਪੈਰ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣਦਾ ਹੈ, ਉਹਦੇ ਕੋਲ ਅੰਗ ਸੰਗਤਾ ਹੈ। ਪ੍ਰਭ ਕਾ ਕੀਆ ਮਿੱਠਾ ਮਨ ਹੈ, ਸੰਤ ਕਦੀ ਸ਼ਰੀਕ ਨਹੀਂ ਬਣਦਾ ਕਿ ਮੈਂ ਆਹ ਕਰ ਦਿਆਂਗਾ ਆਹ ਕਰ ਦਿਆਂਗਾ। ਉਹ ਬੰਦਗੀ ਕਰਕੇ ਵੀ ਕਹਿੰਦਾ ਨੋ, ਜੋ ਪਰਮਾਤਮਾ ਕਰੇਗਾ ਉਹ ਹੋਵੇਗਾ, ਮੈਂ ਸਮਰੱਥ ਨਹੀਂ, ਕਰਨ ਵਾਲਾ ਉਹ ਹੈ। ਆਠ ਪੈਰ ਨਿਕਟ ਕਰ ਜਾਣਾ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਸੰਤ ਦੀ ਰਹਿਤ ਵਿੱਚ ਉਹਦਾ ਆਧਾਰ ਨਾਮ ਹੈ। ਖੋਏ ਰਹੇ ਸਭ ਕੀ ਪਗਸ਼ਾਰ, ਸੰਤ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ। ਮੇਰੀ ਬੇਨਤੀ ਹੈ, ਉਹ ਨਿਮਰਤਾ 'ਚ ਰਹਿੰਦਾ ਹੈ। ਦਰਬਾਰ ਸਾਹਿਬ ਜਾਓਗੇ ਨਾ ਕਿਤੇ, 2-3 ਰਾਤਾਂ ਰਹੋ ਗੁਰਮੁਖੋ, 2-4 ਰਾਤਾਂ ਕਿਤੇ ਰਹੋ। ਜੇ ਅਸਲੀ ਸੰਤਾਂ ਦੇ ਦਰਸ਼ਨ ਕਰਨੇ ਕਿਤੇ, ਰਾਤ ਦੇ 9 ਵਜੇ ਤੋਂ ਲੈ ਕੇ ਪ੍ਰਕਾਸ਼ ਹੋਣ ਤੱਕ ਦੀਦਾਰ ਕਰਿਓ। ਉਹ ਬੰਦੇ ਸਾਲਾਂ ਦੇ ਹੁੰਦੇ ਆ, ਕੋਈ ਉਹਨਾਂ ਦੇ ਪਿੱਛੇ ਯਾਦੇ ਚੇਲੇ ਕੋਈ ਨਹੀਂ, ਕੋਈ ਲੋਕ ਨਹੀਂ, ਤੁਰੇ ਆਉਂਦੇ ਆ ਇਕੱਲੇ, ਕਿਉਂਕਿ ਹੁਣ ਤਾਂ ਗੁਰਦੁਆਰੇ ਮੱਥਾ ਟੇਕਣ ਦਾ ਵੀ ਹੋ ਗਿਆ ਨਹੀਂ ਜੀ ਕੰਮ ਖਤਮ। ਮੈਂ ਬਾਬਾ ਬੁੱਢਾ ਸਾਹਿਬ ਦੀ ਬੀੜ ਜਾਂਦਾ ਭਾਈ ਸਾਹਿਬ ਹਰ ਸਾਲ, ਜਦੋਂ ਜਿਸ ਵਕਤ ਮਾਤਾ ਗੰਗਾ ਜੀ ਗਏ ਨਾ, ਚਲੋ ਇੱਥੇ ਤੇ ਪ੍ਰਚਾਰਕ ਖੰਡਨ ਕਰਦੇ ਆ ਜੀ ਇਸ ਗੱਲ ਦਾ, ਮਾਤਾ ਗੰਗਾ ਜੀ ਕਦੋਂ ਗਏ ਜੀ, ਇਹ ਦਿਉਨਕ ਵਿਦਵਾਨ ਨਹੀਂ ਮੰਨਦੇ। ਸਭ ਤੋਂ ਪੁਰਾਣਾ ਗ੍ਰੰਥ ਜਿਹੜਾ ਜਨਮ ਸਾਖੀਆਂ ਤੋਂ ਬਾਅਦ ਆਉਂਦਾ ਜਾਂ ਨੇੜੇ ਆਉਂਦਾ, ਉਹ ਮਹਿਮਾ ਪ੍ਰਕਾਸ਼ ਹੈ, ਸੂਰਜ ਪ੍ਰਕਾਸ਼ ਬਾਅਦ 'ਚ ਲਿਖੇ। ਐਤਕੀ ਮੈਂ ਗਿਆ ਤੇ ਮੈਂ ਪਹਿਲਾਂ ਕਦੀ ਮੈਂ ਵੀ ਡਰਦਾ ਸਾਂ ਵੀ ਮਾਤਾ ਗੰਗਾ ਜੀ ਦੋ ਵਾਰੀ ਗਏ ਨਾ ਅਸਦੀ ਕਹਿੰਦੀ। ਮੈਂ ਮਹਿਮਾ ਪ੍ਰਕਾਸ਼ ਪੜ੍ਹਿਆ, ਉਹਦੇ 'ਚ ਲਿਖਿਆ ਬਿਲਕੁਲ ਪਹਿਲੀ ਵਾਰ ਦਾਸੀਆਂ ਨੇ ਭੋਜਨ ਤਿਆਰ ਕੀਤਾ, ਰੱਥ ਤੇ ਗਏ ਘੋੜਿਆਂ ਨਾਲ। ਉਹ ਗੁਰਮੁਖੋ ਇੱਕ ਬ੍ਰਹਮ ਗਿਆਨੀ ਨੇ ਕਹਿ ਦਿੱਤਾ ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ, ਕਿਆ ਸੀ ਨਾ ਸ਼ਬਦ ਇਹ। ਤੇ ਸੱਚੀ ਮੁੱਚੀ ਉਹ ਸੰਤ ਹੋਇਆ ਜਦੋਂ ਗੁਰੂ ਕੀ ਵਿਡਾਲੀ ਗਿਆ ਪਰਿਵਾਰ, ਗੁਰੂ ਕਿਆਂ ਨੂੰ ਕਿੱਧਰ ਭਾਜੜ ਪੈ ਗਈ। ਜਦੋਂ ਮਾਤਾ ਜੀ ਵਾਪਸ ਆਏ ਤੇ ਗੁਰੂ ਅਰਜਨ ਦੇਵ, ਇਹਨੂੰ ਖੰਡਨ ਨਾ ਕਰੀਏ, ਗੁਰੂ ਜੀ ਨੇ ਹਰ ਚੀਜ਼ ਪਿੰਡੇ ਤੇ ਹੰਢਾ ਕੇ ਦੱਸਿਆ, ਸਿੱਖੋ ਜ਼ਿੰਦਗੀ ਇਸ ਤਰ੍ਹਾਂ ਜੀਣੀ ਹੈ। ਉਹਨਾਂ ਕਿਹਾ ਗੁਰੂ ਕਿਆਂ ਨੂੰ ਭਾਜੜ ਪੈ ਗਈ। ਮਹਿਮਾ ਪ੍ਰਕਾਸ਼ ਕਿਹਾ ਜਾਂਦਾ, ਮਾਤਾ ਜੀ ਆ, ਉਹਨਾਂ ਕਿਹਾ ਆਹ ਗੱਲ ਹੋ ਗਈ। ਕਹਿਣ ਲੱਗੇ ਰੱਥਾਂ ਤੇ ਚੜ੍ਹ ਕੇ ਨਹੀਂ ਜਾਈਦਾ, ਆਪਣੇ ਖੱਥੀ ਲੰਗਰ ਤਿਆਰ ਕੀਤਾ, ਆਪਣੇ ਹੱਥੀ ਸਭ ਕੁਝ ਬਣਾਇਆ। ਜਦੋਂ ਦੂਜੀ ਵਾਰ ਆਪ ਪੈਦਲ ਗਏ ਤੇ ਬਾਬਾ ਬੁੱਢਾ ਸਾਹਿਬ ਅੱਸੂ ਦੇ ਮਹੀਨੇ ਸਨ ਤੇ ਝੋਨੇ ਚੋਂ ਨਦੀਨ ਪੈ ਕੱਢਦੇ ਸਨ, ਵੱਟ ਜਿਹਨਾਂ ਨੇ ਆਪਾਂ ਬੰਨੇ ਕੱਢਦੇ ਹੁੰਦੇ ਸਾਂ, ਪਤਾ ਹੈ ਨਾ ਜੀ, ਇੱਥੋਂ ਨਿਆਣਿਆਂ ਨੂੰ ਪਤਾ, ਇੱਕ ਬੰਨੇ ਕੱਢਦੇ ਸਾਂ, ਮਿੱਟੀ ਪੱਟ ਕੇ ਬਾਹਰ ਸੱਟਦੇ ਜੋ ਕੱਦੂ ਕਰਨਾ ਹੁੰਦਾ ਸੀ, ਹਨਾ। ਇੱਕ ਬੰਨੇ ਕੱਢਦੇ ਸਾਂ ਜਦੋਂ ਨਦੀਨ ਖੱਬਲ ਨਹੀਂ ਸੀ ਉਹ ਜਾਂ ਵਿੱਚ, ਫਿਰ ਉਹਨੂੰ ਪੱਟ ਕੇ ਬਾਹਰ ਕੱਢਣਾ ਜੀ, ਨਦੀਨ ਸ਼ਬਦ ਸ਼ਾਇਦ ਸਮਝ, ਉਹ ਖੱਬਲ ਨਦੀਨ ਕੱਢ ਰਹੇ ਸਨ ਬੈਠੇ ਵੱਟ ਤੇ, ਮਾਤਾ ਜੀ ਨੂੰ ਦੇਖਿਆ ਉੱਠ ਕੇ ਖੜੇ ਹੋ ਗਏ ਭਾਈ ਸਾਹਿਬ, ਨੱਚੇ ਖੁਸ਼ੀ 'ਚ, ਉਧਰੋਂ ਬੱਦਲ ਚੜਿਆ ਬੱਦਲ ਚਮਕਿਆ ਨੱਚ ਉੱਠੇ, ਆਉਂਦਿਆਂ ਸਾਰ ਕਹਿੰਦੇ ਮਾਂ, ਮਾਂ ਨੂੰ ਪਤਾ ਹੁੰਦਾ ਪੁੱਤਰ ਨੂੰ ਭੁੱਖ ਲੱਗੀ ਹੈ, ਅੱਜ ਮੈਨੂੰ ਸਵੇਰ ਦੀ ਬਹੁਤ ਭੁੱਖ ਲੱਗੀ ਸੀ, ਜਦੋਂ ਉਹਨਾਂ ਭੋਜਨ ਖੋਲਿਆ ਤੇ ਬੁਰਕੀ ਤੋੜੀ, ਉਹਨਾਂ ਕੋਈ ਤੂੰ ਠਾਕਰ ਥੋੜਾ ਕਿਹਾ, ਉਹਨਾਂ ਬੁਰਕੀ ਤੋੜ ਕੇ ਮੂੰਹ 'ਚ ਪਾਈ ਤੇ ਇਤਿਹਾਸ ਕਹਿੰਦਾ ਮਾਤਾ ਜੀ ਨੇ ਨਾਲ ਕਿਹਾ ਸਾਈਆਂ ਵਾਲਿਓ ਪਹੁੰਚ ਵਾਲਿਓ ਕਿਰਪਾ ਕਰੋ ਅਰਦਾਸ ਕਰੋ ਮੈਂ ਸੰਤਾਨ ਲਈ ਆਈ ਹਾਂ, ਇੱਕ ਤਾਂ ਮੁੱਕੀ ਮਾਰੀ ਉੱਤੇ ਤੇ ਦੂਜੇ ਦੋ ਤੁਕਾਂ ਗਈਆਂ, ਮੈਂ ਉਹ ਪਹਿਲੀ ਵਾਰੀ ਪੜ੍ਹੀਆਂ, ਕਹਿਣ ਲੱਗੇ ਮਾਂ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਪਿਸਤਰ ਗ੍ਰਿਸਤ ਮੈਂ ਭੋਗੀ, ਤੇਰੇ ਘਰ ਉਹ ਪੁੱਤਰ ਪੈਦਾ ਹੋਵੇਗਾ ਜਿਹੜਾ ਰਾਜਿਆਂ ਦਾ ਰਾਜਾ ਜੋਗੀਆਂ ਦਾ ਜੋਗੀ ਗ੍ਰਿਸਤੀਆਂ ਦਾ ਗ੍ਰਿਸਤੀ ਤੇ ਤਪੀਆਂ ਦਾ ਮਹਾਨ ਤਪੀ ਹੋਵੇਗਾ। ਪਰ ਉੱਥੇ ਗੱਲ ਦੱਸ ਦਿੱਤੀ ਗੁਰਦੁਆਰੇ ਕਿਵੇਂ ਜਾਣਾ ਹੈ, ਮੇਰੀ ਬੇਨਤੀ ਤੁਸੀਂ ਧਿਆਨ ਨਾਲ ਸੁਣਿਓ, ਚਾਹੇ ਸੰਤ ਹੋਵੇ ਚਾਹੇ ਕੋਈ ਲੀਡਰ ਹੋਵੇ, ਹੁਣ ਕਈ ਵਾਰੀ ਜਾਣਾ ਬਾਹਰ ਖਲੋਤੇ ਜਕਾਰੇ, ਨਾ ਨਾ ਅਸੀਂ ਵੀ ਤੁਹਾਡੇ ਵਰਗੇ ਸਿੱਖ ਹਾਂ, ਇੱਥੇ ਭਾਜੜਾਂ ਪੈ ਜਾਂਦੀਆਂ ਨੇ ਜਿਹੜਾ ਹੋਮੇ 'ਚ ਜਾਂਦਾ ਹੁੰਦਾ ਹੈ, ਮੇਰੀ ਬੇਨਤੀ ਹੈ ਇਹ ਹਿਸਟਰੀ ਸਾਡੀ, ਸੰਤ ਉਹ ਹੈ ਜਿਹੜਾ ਰੱਬ ਦੇ ਭੈ 'ਚ ਰਹਿੰਦਾ ਹੈ, ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ, ਆਠ ਪੈਰ ਨਿਕਟ ਕਰ ਜਾਣਾ ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ ਹੋਏ ਰਹਿ ਸਭ ਕੀ ਪੱਗ ਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ, ਕਥਨ ਨਾ ਜਾਈ ਕੀ ਕਥਨ ਕਰਾਂਗਾ ਸੰਤ ਬਾਰੇ, ਕਿਉਂ ਜੀ ਕਿਉਂ, ਕਹਿਣ ਲੱਗੇ ਮਿੱਤਰ ਸੱਤਰ ਜਾ ਕੇ ਏਕ ਸਮਾਨੇ, ਅੱਜ ਤਾਂ ਸੰਤ ਸੰਤ ਦਾ ਵੈਰੀ ਹੈ, ਹੈ ਫਤਿਹ ਨਹੀਂ ਬੁਲਾਉਂਦੇ ਅਸੀਂ ਇੱਕ ਦੂਜੇ ਨੂੰ ਜੀ, ਮੱਥੇ 'ਤੇ ਤਿਊੜੀਆਂ ਪਈਆਂ ਹੁੰਦੀਆਂ ਨੇ, ਕਿੱਥੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਮਿਲਣੀ, ਸੰਤ ਲਈ ਮਿੱਤਰ ਅਤੇ ਛੱਤਰ ਇੱਕ ਬਰਾਬਰ ਹੈ। ਮੈਂ ਨਾਲ ਨਿੱਕੀਆਂ ਨਿੱਕੀਆਂ ਉਦਾਹਰਨਾਂ ਦੇਈ ਜਾਂਦਾ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਅਰਖੋਵਾਲ ਵਾਲੇ, ਰਾੜਾ ਸਾਹਿਬ ਵਾਲੇ, ਇਹ ਸਾਰੀ ਸੰਪਰਦਾ ਜਿਹੜੀ ਪਿਛੋਕੜ ਜੁੜਦੀ ਬਾਬਾ ਵੀਰ ਸਿੰਘ ਜੀ ਨਾਲ, ਨੁਰੰਗਾਬਾਦ ਵਾਲੇ ਵੀਰ ਸਿੰਘ ਨਹੀਂ ਜਿਨ੍ਹਾਂ ਨੂੰ ਤੋਪਾਂ ਨਾਲ ਮਾਰਿਆ ਖਾਲਸਾ ਫੌਜਾਂ ਨੇ, ਉਦੋਂ ਬਾਅਦ ਰਾਜ ਨਹੀਂ ਮਿਲਿਆ, ਬ੍ਰਹਮ ਗਿਆਨੀ ਮਾਰਿਆ ਸੀ ਸਿੱਖਾਂ ਨੇ, ਇਹ ਗੱਲ ਬੜੀ ਕੌੜੀ, ਪਿੱਛੇ ਅਕਾਲ ਤਖਤ ਸਾਹਿਬ ਤੇ ਖਾਨਪੁਰ 'ਚ ਰੱਖਿਆ ਗਿਆ ਪਿਛਲੇ ਸਾਲ, ਉਹਨਾਂ ਦਾ ਲੰਗਰ ਉਹਨਾਂ ਦਮਦਮੇ ਬੜੇ ਨੇ ਜੀ ਪੰਜਾਬ 'ਚ, ਬਾਬਾ ਵੀਰ ਸਿੰਘ ਜੀ ਦਾ ਬਹੁਤ ਸ਼ਾਇਦ ਘੱਟ ਬੰਦਿਆਂ ਨੂੰ ਪਤਾ ਹੈ, ਕਿਉਂਕਿ ਅਸੀਂ ਗੁਰਮਤ ਦੇ ਸੰਤਾਂ ਦੀ ਗੱਲ ਕਰਨ ਨੂੰ ਵੀ ਤਿਆਰ ਨਹੀਂ। ਮੈਂ ਉਦਣ ਕਿਹਾ ਸੈਕਰਾਮੈਂਟੋ, ਮੈਂ ਕਿਹਾ ਮੈਂ ਕਿਸੇ ਦੀ ਗੱਲ ਘੁਮਾ ਕੇ ਕਹਿ ਦੇਣਾ ਇੱਕ ਮੁਸਲਮਾਨ ਫਕੀਰ ਦੀ, ਸਾਰੇ ਧਿਆਨ ਨਾਲ ਸੁਣ ਲੈਣਗੇ, ਜੇ ਮੈਂ ਸਿੱਖ ਸੰਤ ਦੀ ਗੱਲ ਕਰਾਂਗਾ ਤਾਂ ਇੱਕੋ ਦਮਕਾਂਗੇ ਇਹ ਸਾਧਾਂ ਦਾ ਪੁਜਾਰੀ, ਐਵੇਂ ਥੋੜ੍ਹਾ, ਗੁਰੂ ਨਾਨਕ ਸਾਹਿਬ ਦੇ ਘਰ ਸੰਤ ਕੋਈ ਨਹੀਂ, ਅਡੰਬਰਦਾਰ ਵੇਖ ਵੇਖ ਕੇ ਅਸੀਂ ਪਖੰਡੀਆਂ ਨੂੰ ਵੇਖ ਕੇ ਅਸਲੀਅਤ ਤੋਂ ਅੱਖਾਂ ਮਤ ਮੀਟੀਏ, ਹੁਣ ਕਹਾਂਗੇ ਜੀ ਵੀ ਸਾਨੂੰ ਪਹਿਚਾਣ ਕਿਵੇਂ ਹੋਵੇ ਸੰਤ, ਨਾਮ ਸਿਮਰਾਂਗੇ ਪਹਿਚਾਣ ਹੋ ਜਾਣੀ ਹੈ, ਜਿਹਦੇ ਕੋਲ ਬੈਠਿਆਂ ਸੁਰਤ ਟਿਕਣ ਲੱਗ ਪਏ ਮਨ ਵਾਸ਼ਨਾ ਤੋਂ ਮੁਕਤ ਹੋ ਜਾਏ ਸਮਝੋ ਸੰਤ ਹੈ, ਅਤੇ ਜਦੋਂ ਬਾਣੀ ਕੋਈ ਨਹੀਂ ਪੜੇ ਤਾਂ ਆਪਾਂ ਨੂੰ ਪਤਾ ਹੀ ਕੀ ਹੋਣਾ। ਬਾਬਾ ਵੀਰ ਸਿੰਘ ਲੰਗਰ ਚੱਲਦੇ ਸਨ, ਗੁਰਮੁਖੋ ਸਵੇਰੇ ਹਮਲਾ ਹੋਣਾ, ਲੰਗਰ ਤਿਆਰ ਹੋ ਗਿਆ, ਇਹਨਾਂ ਦਾ ਜੀਵਨ ਇੱਕ ਤੇ ਬਹੁਤ ਦੋ ਗ੍ਰੰਥ ਨੇ ਬਹੁਤ, ਵੀਰ ਮਰਗੇਸ਼ ਦੋ ਹਿੱਸੇ ਨੇ ਜੀ, ਇੱਕ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਕਿਤਾਬ ਲਿਖੀ ਹੈ ਬਾਬਾ ਵੀਰ ਸਿੰਘ ਨਰੰਗਾਬਾਦ, ਛੋਟੀ ਜੀ, ਮੈਂ ਤਾਂ ਕਹਿ ਦਿੰਦਾ ਨਾ ਵੀ ਪੜ੍ਹਨ ਦਾ ਚਾਅ ਬਣੇ, ਤੇ ਖਾਸ ਕਰਕੇ ਰਾਤ ਨੂੰ ਸੌਣ ਲੱਗਿਆਂ ਜਾਂ ਸਿਮਰਨ, ਜਿਵੇਂ ਕੱਲ੍ਹ ਮੈਂ ਕਿਹਾ ਭਾਈ ਸਾਹਿਬ ਬੈਠੇ ਗਾ ਰਾਤ ਤਜਰਬਾ ਕਰਦੇ ਸਾਂ ਵੀ ਲੰਮਿਆਂ ਪੈ ਕੇ ਸਿਮਰਨ ਕਰਕੇ ਸੌਂ ਕੇ ਵੇਖੀਏ, ਗੁਰਮੁਖੋ ਜਾਂ ਕਿਸੇ ਮਹਾਂਪੁਰਖ ਦੀ ਜੀਵਨੀ ਦੇ ਦੋ ਪੰਨੇ ਪ੍ਰੇਮਾ ਭਗਤੀ, ਤੁਸੀਂ ਦੇਖੋ ਰਾਤ ਨੀਂਦ ਸੁੱਖ ਨਿੰਦਰਾ ਬਣ ਜਾਂਦੀ। ਉਹਨਾਂ ਨੇ ਜੀ ਲੰਗਰ ਤਿਆਰ ਕੀਤਾ, ਉਹ ਕਿਹਾ ਗਿਆ ਵੀ ਆਪਾਂ ਮੁਕਾਬਲਾ ਕਰਨਾ, ਬਾਬਾ ਵੀਰ ਸਿੰਘ ਦੀ ਵੇਖੋ ਗੁਰਮੁਖੋ ਆ ਅਜੇ ਸੰਤ, ਕਹਿਣ ਲੱਗੇ ਕਿਹਨੂੰ ਮਾਰਨ ਤੁਰਾਂਗਾ ਆਪਣੀ ਤੇ ਮਾਰਨ ਹੁੰਦੇ ਪਏ ਨੇ, ਸਾਰੀ ਰਾਤ ਲੰਗਰੀਆਂ ਲੰਗਰ ਪਕਾਇਆ, ਹਜ਼ਾਰਾਂ ਦੀ ਸੰਗਤ ਲੰਗਰ ਛੱਕ ਜਾਏ, ਉਹਨਾਂ ਕਿਹਾ ਬਾਬਾ ਜੀ ਲੰਗਰ ਦੀ ਪਈ ਹੈ ਸਵੇਰੇ ਮਾਰਨਾ ਉਹਨਾਂ ਸਾਨੂੰ, ਕਹਿਣ ਲੱਗੇ ਮੇਰੇ ਜਿਉਂਦੇ ਜੀ ਇੱਥੋਂ ਕਦੀ ਲੰਗਰ ਤੋਂ ਖਾਲੀ ਨਹੀਂ ਗਿਆ, ਕੱਲ ਨੂੰ ਮੇਰੇ ਮਾਰਨ ਤੋਂ ਬਾਅਦ ਭੁੱਖ ਲੱਗੀ ਹੋਵੇ ਤੇ ਲੰਗਰ ਤੋਂ ਬਿਨਾਂ ਨਾ ਜਾਣ। ਗੋਲਾ ਵੱਜਿਆ ਸੀ ਜੀ ਉਹਨੂੰ ਪੱਟ 'ਚ, ਗੋਲਾ ਮਾਰਿਆ ਸਿੱਧਾ ਬਾਬਾ ਵੀਰ ਸਿੰਘ ਨੂੰ, ਕਿਉਂਕਿ ਡੋਗਰੇ ਸਨ ਵਿੱਚ ਨਾ, ਗੋਲਾ ਮਾਰਿਆ ਬਾਬਾ ਵੀਰ ਸਿੰਘ ਦਾ ਪੱਟ ਉੱਡਿਆ। ਉਹਨਾਂ ਨਾਲ ਰਬਾਬੀ ਨੂੰ ਕਿਹਾ ਸ਼ਬਦ ਸ਼ੁਰੂ ਕਰ, ਕੀਰਤਨ ਸ਼ੁਰੂ ਕਰ। ਉਹ ਕਹਿਣ ਲੱਗਾ ਬਾਬਾ ਜੀ ਸਾਜ ਨਹੀਂ। ਕਹਿਣ ਲੱਗੇ ਅੰਤਲੇ ਸਮੇਂ ਕੀਰਤਨ ਸਾਜ ਦਾ ਮਸਾਦ ਨਹੀਂ ਹੁੰਦਾ, ਤੂੰ ਬਸ ਗਾਉਣਾ ਸ਼ੁਰੂ ਕਰ ਦੇ। ਗੁਰਮੁਖ ਉਹਨਾਂ ਕੀਰਤਨ ਕਰਦਿਆਂ ਕਰ ਸੁਣਦਿਆਂ ਸਵਾਜ ਛੱਡੇ ਸਨ। ਇਹ ਸੰਤ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ, ਮਿਹਨਤ ਕਰੋ ਬੜੇ ਲੱਭਣਗੇ। ਮੈਂ ਆਪ ਨੂੰ ਫਿਰ ਅਰਜ਼ ਕਰਾਂਗਾ, ਸੰਤ ਹੈ ਮਿੱਤਰ ਸਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨ ਜਾਣੇ, ਕੋਟ ਕੋਟ ਅੱਗ ਕਾਟਣ ਹਾਰਾ, ਸੰਤ ਚ ਇੰਨੀ ਤਾਕਤ ਹੈ ਕਿ ਨਜ਼ਰ ਭਰ ਕੇ ਦੇਖੇ ਕਰੋੜਾਂ ਜਨਮਾਂ ਦੇ ਪਾਪੀ ਬੰਦੇ ਦੇ ਪਾਪ ਕੱਟ ਦਿੰਦਾ ਹੈ, ਦੁੱਖ ਦੂਰ ਕਰਨ। ਅਗਲੀ ਤੁਕ ਬੜੀ ਡੂੰਗੀ, ਜੀ ਕੇ ਦਾਤਾਰਾ, ਜੀ ਦਾਨ ਮਹਾਂਪੁਰਖ ਦੇ ਸਕਦਾ ਹੈ। ਪਾਣੀ ਤਾਂ ਹਰ ਕੋਈ ਪਿਆ ਸਕਦਾ, ਪਰ ਬਾਣੀ ਕਮਾਈ ਵਾਲਾ ਪਿਆ ਸਕਦਾ ਹੈ। ਦੁੱਖ ਦੂਰ ਕਰਨ ਜੀ ਕੇ ਦਾਤਾਰਾ। ਅਗਲੀ ਸੂਰਬੀਰ ਬਚਨ ਕੇ ਬਲੀ, ਇਹ ਹੈ ਸੰਤ ਰਹਿਤ। ਸੁਣੋ ਮੇਰੇ ਭਾਈ, ਇਹ ਸੰਤ ਖਾਲਸਾ ਹੈ। ਮਹਾਰਾਜ ਕਹਿੰਦੇ ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਬਾਕੀ ਵਿਚਾਰ ਮੈਂ ਕੱਲ੍ਹ ਨੂੰ ਕਰਾਂਗਾ, ਕਿਉਂਕਿ ਆਪਾਂ ਅੱਜ ਲੜੀ ਟਰੈਕ ਬਣ ਗਿਆ ਹੈ। ਕੱਲ੍ਹ ਨੂੰ ਮੇਰੀ ਇੱਛਾ ਹੈ, ਕਿਉਂਕਿ ਆਪਾਂ ਮਤਲਬ ਕਥਾ ਕਰਨੀ। ਪਰ ਮੇਰੀ ਫਿਰ ਅਰਜ਼ੇ, ਜੋ ਭਾਈ ਸਾਹਿਬ ਨੇ ਕਿਹਾ ਸਾਡਾ ਇੱਕੋ ਬੇਨਤੀ, ਜੇ ਧੜੇਬੰਦੀ ਖਤਮ ਕਰੋ, ਕੱਲਿਆਂ ਕੱਲਿਆਂ ਨੂੰ ਮਾਰਨਗੇ। ਤੁਸੀਂ ਸਭ ਕੁਝ, ਸਾਨੂੰ ਸਭ ਪਤਾ ਉੱਥੇ ਕੀ ਕੁਝ ਹੁੰਦਾ। ਜਿੱਦਣ ਤੁਸੀਂ ਇੱਕ ਹੋ ਗਏ ਨਾ, ਇੱਕ ਨਿਸ਼ਾਨਾ, ਇੱਕ ਕੌਮ ਹੋ ਜਾਏ, ਉਹ ਗੁਰਮੁਖੋ ਬਾਹਰ ਵਾਲੀ ਇੱਕ ਹੋ ਜਾਓ। ਮੇਰੇ ਮਨ 'ਚ ਇੱਕ ਦਿਨ ਆਇਆ, ਜਿਹੜੇ ਬੰਦੇ ਸੇਵਾ ਕਰ ਰਹੇ ਆ, ਇੱਕ ਸੂਰਤਾ ਇੱਕ ਸਰਤਾ ਹੀ ਨਹੀਂ ਹੈਗੀ। ਇੱਕ ਬੰਦਾ ਖੂਨਦਾਨ ਕਰ ਰਿਹਾ, ਦੂਜਾ ਉਹਦੇ ਨਾਲ ਪਿੰਡ, ਉਹ ਗੁਰਮੁਖੋ ਇੱਕੋ ਚੀਜ਼ ਸਾਰੇ ਇੱਕੋ ਕਿਉਂ ਕਰੀ ਜਾਂਦੇ ਆ। ਕਿੰਨਾ ਚੰਗਾ ਹੋਵੇ ਭਗਤੀ ਭਾਵਨਾ ਵਾਲਿਆਂ ਦੀ ਇੱਕ ਇੱਕ ਲੜੀ ਬਣੀ ਹੋਵੇ। ਰਵੋ ਵੱਖ ਵੱਖ, 12 ਮਿਸਲਾਂ ਕੀ 65 ਜਥੇ ਬਣਾ ਕੇ ਰਵੋ, ਪਰ ਸੋਚ ਤੁਹਾਡੀ ਇੱਕ ਹੋਵੇ। ਮਿਸਲਾਂ ਸਨ, ਉਹਨਾਂ ਕਿਹਾ ਰਵੋ ਵੱਖਰੇ ਵੱਖਰੇ ਇਲਾਕੇ। ਪੰਜਾਬ ਤੇ ਕੀਤਾ ਹੋਇਆ ਹਮਲਾ ਪੰਥ ਤੇ ਹੋਵੇਗਾ, ਹਰਿਮੰਦਰ ਤੇ ਕੀਤਾ ਹਮਲਾ ਪੰਥ ਤੇ ਹੋਵੇਗਾ, ਉਦਣ ਸਾਰੇ ਇੱਕ ਹੋਵਾਂਗੇ। ਹਕੂਮਤ ਨੇ ਇਹੋ ਜਿਹਾ ਵੰਡਿਆ ਸੀ, ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ। ਸਤਿਗੁਰੂ ਕਿਰਪਾ ਕਰੇ, ਸਾਡੀਆਂ ਭੁੱਲਾਂ 'ਚ ਨਾ ਚਿਤਾਰਿਓ ਜੀ।